ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਪਨਤ ਗੁਰੂ ਹਉ ਮੈ ਤੁਮਕੀਨੀ ਸੋ ਤੋ ਹਮਕੋ ਪੂਰਬ ਦੀਨੀ ਪਨਤ ਗੁਰੂ ਹਉ ਮੈ ਤੁਮਕੀਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਪਤਤ ਪਾਵਨ ਭਗਤ ਵਛਲ ਮਹਿਮਾਨ ਦੇ ਮਾਲਕ ਸ਼ਬਦ ਅਵਤਾਰ ਦੋ ਜਹਾਨ ਵਾਲੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਹੋਈ ਹੈ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਤੁਰਕੀ ਬਾਣੀ ਇਲਾਹੀ ਬਾਣੀ ਦਾ ਕੀਰਤਨ ਰਾਗੀ ਸਿੰਘਾਂ ਦੀ ਰਚਨਾ ਪਾਸੋਂ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੀ ਵਿਚਾਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਕਥਾ ਚੱਲ ਰਹੀ ਹੈ। ਆਪ ਸੰਗਤਾਂ ਬੜੇ ਹੀ ਪ੍ਰੇਮ ਔਰ ਨਿਯਮ ਦੇ ਨਾਲ ਸਤਿਗੁਰਾਂ ਦੀ ਪਾਵਨ ਸੰਗਤ ਵਿੱਚ ਬੈਠ ਕਰਕੇ ਔਰ ATN ਚੈਨਲ ਰਾਹੀਂ ਇੰਟਰਨੈਟ ਰਾਹੀਂ ਜੁੜ ਕਰਕੇ ਸਰਵਣ ਕਰ ਰਹੇ ਹੋ। ਗਰੀਬ ਨਿਵਾਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਲਯੁਗੀ ਜੀਵਾਂ ਦੀ ਕਲਿਆਣ ਕਰਦੇ ਹੋਏ ਆਪ ਦੇਸ਼ਾਂ ਦੇ ਸੰਤਰਾਂ ਦੇ ਵਿੱਚ ਰਟਨ ਕਰਕੇ ਸਤਿਗੁਰੂ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਦੇ ਲੜ ਲਾਉਂਦੇ ਹੋਏ ਕਲਿਆਣਕਾਰੀ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ, ਤੁਰਕੀ ਬਾਣੀ ਦੇ ਨਾਲ ਜੋੜਦੇ ਨੇ। ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਬਿਸੀ ਹਰਨਗਰ ਦੇ ਵਿੱਚ ਪਹੁੰਚੇ ਨੇ। ਸਮੁੰਦਰ ਤੇ ਚੱਲਦਿਆਂ ਚੱਲਦਿਆਂ ਇੱਕ ਟਾਪੂ ਆਇਆ, ਉਸ ਟਾਪੂ ਦਾ ਨਾਮ ਬਿਸੀ ਹਰਨਗਰ ਹੈ। ਇਸ ਦੇ ਵਿੱਚ ਇੱਕ ਗੁਰਸਿੱਖ ਪਿਆਰਾ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਵਾਲਾ ਭਾਈ ਚੰਡਾ ਜੀ ਅਤੇ ਭਾਈ ਇੰਦਰ ਸੈਨ। ਉਸ ਨਗਰ ਦੇ ਰਾਜੇ ਦਾ ਨਾਮ ਸੁਧਰ ਸੈਨ ਹੈ ਤੇ ਉਸਦਾ ਇਹ ਭਾਣਜਾ ਹੈ। ਦੋਨੇ ਜਾਣੇ ਮਿਲ ਕਰਕੇ ਨਗਰ ਦੇ ਵਿੱਚ ਸਤਸੰਗਤ ਕਰਦੇ ਨੇ, ਬੇਅੰਤ ਹੋਰ ਪ੍ਰਾਣੀਆਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਲੜ ਲਾਉਂਦੇ ਨੇ। ਕਹਿਣ ਤੋਂ ਮੁਰਾਦ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਆਪਣੇ ਭਗਤਾਂ ਦੀ ਰੱਖਿਆ ਕਰਦੇ ਹੋਏ, ਬਿਰਧ ਸੰਭਾਲਦੇ ਹੋਏ, ਮਨ ਦੇ ਅੰਦਰ ਇੱਕ ਤਾਂਘ ਸੀ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੀ ਪ੍ਰਾਪਤੀ ਕਰਨੀ ਹੈ, ਔਰ ਹਿਰਦੇ ਦੇ ਅੰਦਰੋਂ ਇਹ ਖੋਜ ਕਰਦੇ ਨੇ। ਸਤਸੰਗਤ ਦੇ ਨਾਲ ਮਿਲ ਕਰਕੇ ਉਸ ਮਾਲਕ ਦੇ ਗੁਣ ਗਾਉਂਦਿਆਂ ਹੋਇਆਂ ਕਿ ਉਹ ਮਾਲਕ ਪ੍ਰਾਪਤ ਹੋ ਜਾਵੇ, ਜਿਸ ਤੋਂ ਵਿਛੜੇ ਹਾਂ ਉਸ ਦੇ ਨਾਲ ਮਿਲ ਜਾਈਏ। ਇਹ ਮਨੁੱਖਾ ਜਨਮ ਦੇ ਵਿੱਚ ਅਸੀਂ ਆਏ ਹਾਂ, ਇਸ ਤੋਂ ਕੁਝ ਲਾਹਾ ਲੈ ਜਾਈਏ। ਗੁਰਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹਨਾਂ ਜਗਿਆਸੂਆਂ ਨੇ ਆਪਣੇ ਹਿਰਦੇ ਦੇ ਅੰਦਰ ਇਹ ਉਮੰਗ ਪੈਦਾ ਕੀਤੀ ਹੈ ਕਿ ਮਾਲਕ ਦੀ ਪ੍ਰਾਪਤੀ ਹੋਵੇ, ਔਰ ਰੋਜ਼ਾਨਾ ਦੀ ਤਰ੍ਹਾਂ ਨਿਯਮ ਨੂੰ ਸੰਭਾਲਦਿਆਂ ਹੋਇਆ, ਨਿਯਮ ਦੀ ਪ੍ਰਤਪਾਲਣਾ ਕਰਦਿਆਂ ਹੋਇਆ ਮਾਲਕ ਦੇ ਗੁਣ ਗਾਉਂਦੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੋ ਜਹਾਨ ਵਾਲੀ ਨਿਰਗੁਣ ਦੇ ਸਰਗੁਣ ਸਰੂਪ ਸਤਿਗੁਰੂ ਮਹਾਰਾਜ ਆਪਣੇ ਭਗਤਾਂ ਨੂੰ ਦਰਸ਼ਨ ਦੇਣ ਵਾਸਤੇ ਔਰ ਮਾਲਕ ਦੀ ਪ੍ਰਾਪਤੀ ਕਰਾਉਣ ਵਾਸਤੇ ਜੋ ਸੰਸਾਰ ਦੀ ਮਰਯਾਦਾ ਹੈ ਗੁਰੂ ਧਾਰਨ ਦੀ, ਉਹ ਪੂਰੀ ਕਰਨ ਚੱਲੇ ਨੇ। ਜਦ ਮਹਾਰਾਜ ਇਸ ਨਗਰ ਵਿੱਚ ਪਹੁੰਚੇ ਨੇ ਤੇ ਭਾਈ ਮਰਦਾਨਾ ਜੀ ਨੂੰ ਇੱਕ ਕਾਰਨ ਬਣਾਇਆ, ਭੁੱਖ ਲੱਗੀ ਹੈ। ਮਹਾਰਾਜ ਦੀ ਆਗਿਆ ਲੈ ਕਰਕੇ ਨਗਰ ਵਿੱਚ ਪਹੁੰਚਿਆ ਤੇ ਮਹਾਰਾਜ ਨੇ ਦੱਸਿਆ ਕਿ ਇੱਕ ਝੰਡੇ ਮਨੁੱਖ ਦਾ ਘਰ ਹੈ, ਉਸਦਾ ਘਰ ਪੁੱਛ ਕੇ ਚੱਲਿਆ ਜਾਵੇ, ਤੈਨੂੰ ਭੋਜਨ ਛਕਾਵੇਗਾ। ਘਰ ਚ ਪਹੁੰਚਿਆ, ਵਾਰਤਾਲਾਪ ਹੋਈ ਹੈ, ਦੱਸਿਆ ਇੱਕ ਨਾਨਕ ਨਾਮ ਤਪਾ ਹੈ ਜਿਸ ਨੇ ਮੈਨੂੰ ਤੁਹਾਡਾ ਨਾਮ ਦੱਸਿਆ ਤੇ ਘਰ ਵਿੱਚ ਭੇਜਿਆ। ਹੈਰਾਨ ਹੋਇਆ ਕਿ ਮੈਂ ਤਾਂ ਉਹਨਾਂ ਨੂੰ ਕਦੇ ਜਾਣਦਾ ਨਹੀਂ, ਨਾ ਕਦੇ ਪਹਿਲਾਂ ਮਿਲਾਪ ਹੋਇਆ ਹੈ, ਉਹਨਾਂ ਨੂੰ ਮੇਰਾ ਕਿਵੇਂ ਪਤਾ। ਇਸੇ ਆਕਰਸ਼ਕ ਦੇ ਵਿੱਚ ਬੱਝਾ ਹੋਇਆ ਭੋਜਨ ਤਿਆਰ ਕੀਤਾ ਤੇ ਨਾਲ ਭਾਈ ਮਰਦਾਨਾ ਜੀ ਦੇ ਚੱਲ ਕੇ ਆਇਆ, ਮਹਾਰਾਜ ਦੇ ਦਰਸ਼ਨ ਕੀਤੇ ਨੇ ਤੇ ਅੰਦਰ ਦੇ ਕਪਾਟ ਖੁੱਲ ਗਏ। ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ, ਸਤ ਕਰਤਾਰ ਕਹਿ ਕੇ ਸਾਂਝ ਪਾਈ ਹੈ ਬੋਲਣ ਦੀ, ਔਰ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਭੋਜਨ ਛਕ ਲਓ। ਮਹਾਰਾਜ ਨੇ ਪੁੱਛਿਆ ਤੇਰਾ ਕੋਈ ਮਨੋਰਥ ਹੋਵੇਗਾ ਜਾਂ ਕਿਸੇ ਨੇ ਕਿਹਾ ਹੈ। ਮਹਾਰਾਜ ਕੋਈ ਮਨੋਰਥ ਨਹੀਂ ਨਾ ਕਿਸੇ ਨੇ ਕਿਹਾ, ਇੱਕ ਪ੍ਰੇਮ ਨੇ ਉਛਾਲਾ ਮਾਰਿਆ ਔਰ ਆਪ ਜੀ ਦੇ ਦਰਸ਼ਨਾਂ ਦੀ ਚਾਹਨਾ ਸੀ। ਮਹਾਰਾਜ ਕਹਿੰਦੇ ਕੀ ਪਰਮੇਸ਼ਰ ਦੀ ਪ੍ਰਾਪਤੀ ਹੋ ਆਈ ਹੈ ਜਿਸ ਦੇ ਹਿਰਦੇ ਦੇ ਅੰਦਰ ਇੰਨਾ ਪ੍ਰੇਮ ਹੋਵੇ ਮਾਲਕ ਨੂੰ ਮਿਲ ਜਾਂਦਾ ਹੈ। ਮਹਾਰਾਜ ਅਸੀਂ ਦੋ ਜਾਣੇ ਮਿਲ ਕੇ ਬੰਦਗੀ ਤਾਂ ਕਰਦੇ ਹਾਂ, ਇਕਾਂਤ ਜਗ੍ਹਾ ਵਿੱਚ ਵੀ ਬੈਠਦੇ ਹਾਂ, ਸਤਸੰਗਤ ਦੇ ਨਾਲ ਵੀ ਮਿਲਦੇ ਹਾਂ, ਪਰ ਇਹ ਨਹੀਂ ਪਤਾ ਕਿ ਪਰਮਾਤਮਾ ਦੇ ਨਾਲ ਮਿਲਾਪ ਹੋਇਆ ਜਾਂ ਨਹੀਂ, ਅਜੇ ਦਰਸ਼ਨ ਨਹੀਂ ਹੋਏ। ਮਹਾਰਾਜ ਕਹਿੰਦੇ ਦੂਸਰਾ ਕੌਣ ਹੈ? ਦੱਸਿਆ ਮਹਾਰਾਜ ਇੰਦਰ ਸੈਨ ਹੈ, ਰਾਜੇ ਦਾ ਭਾਣਜਾ ਹੈ। ਮਹਾਰਾਜ ਕਹਿੰਦੇ ਇਹ ਚਾਰ ਛਾਂਦੇ ਪੰਜ ਬਣਾ ਲਾ, ਚਾਰ ਰੱਖ ਲਾ, ਇੱਕ ਭਾਈ ਮਰਦਾਨਾ ਜੀ ਨੂੰ ਦੇ ਦੇ, ਉਸ ਨੂੰ ਲੈ ਕੇ ਆ ਫਿਰ ਪ੍ਰਸ਼ਾਦਾ ਛਕਣਾ। ਜਦ ਉਸ ਨੂੰ ਬੁਲਾ ਕੇ ਲਿਆਂਦਾ, ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਤੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਗਿਆਨਾਨੰਦ ਦਿਓ, ਅਸੀਂ ਮਾਲਕ ਦੀ ਪ੍ਰਾਪਤੀ ਕਰ ਸਕੀਏ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਗਿਆਨਾਨੰਦ ਦੀ ਪ੍ਰਾਪਤੀ ਤਾਂ ਹੋਣੀ ਹੈ, ਪਹਿਲਾਂ ਗੁਰੂ ਦੱਖਣਾ ਦੇਣੀ ਪਵੇਗੀ, ਆਪ ਜੀ ਦੀ ਪ੍ਰੀਖਿਆ ਕਰਨੀ ਪਵੇਗੀ ਕਿ ਕੀ ਤੁਸੀਂ ਇਹ ਵਸਤੂ ਲੈਣ ਦੇ ਯੋਗ ਹੋ। ਜਿਸ ਵੇਲੇ ਗੁਰਦਰਸ਼ਨਾ ਮੰਗੀ ਹੈ ਤੇ ਮਨ ਚ ਵਿਚਾਰਾਂ ਕਰਦੇ ਕਿ ਦਈਏ ਕੀ, ਮਹਾਰਾਜ ਕਹਿੰਦੇ ਸੰਸਾਰ ਦੇ ਸਾਰੇ ਪਦਾਰਥ ਨਾਸ਼ਵੰਤ ਨੇ ਤੇ ਤੁਸੀਂ ਇਹਨਾਂ ਜੇ ਸਾਰੇ ਪਦਾਰਥਾਂ ਨੂੰ ਨਾਸ਼ਵੰਤ ਜਾਣਦੇ ਹੋ ਤੇ ਇਹ ਭੇਟਾ ਕਰਦੇ ਹੋ। ਮਨ ਚ ਜਾਣ ਲਿਆ ਕਿ ਵਾਕਈ ਇਹ ਸਾਰੇ ਨਾਸ਼ਵੰਤ ਨੇ, ਜੋ ਉਪਜਿਓ ਸੋ ਬਿਨ ਸਹਿ ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੈ ਛੱਡ ਸਗਲ ਜੰਜਾਲ। ਬਿਨ ਸੰਹਾਰ ਜਾਣ ਕਰਕੇ ਮਹਾਰਾਜ ਨੂੰ ਪਦਾਰਥ ਭੇਟਾ ਕਰ ਦਿੱਤੇ ਨੇ ਕਿ ਇਹ ਦੇ ਦਿਓ। ਮਹਾਰਾਜ ਨੇ ਕਿਹਾ, ਜਿਤਨੇ ਇਹੋ ਕੁਟੰਬ ਚ ਤੂੰ ਜੀਓ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ, ਇਹ ਪਰਿਵਾਰ ਵੀ ਨਾਸਵੰਤ ਹੈ, ਕੋਈ ਪਰਿਵਾਰ ਦੇ ਵਿੱਚੋਂ ਕਿਸੇ ਦੇ ਨਾਲ ਰਿਹਾ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਾਹੀ, ਮਾਤ ਪਿਤਾ ਬਿਨਤਾ ਸੁਤ ਬੰਧਵ ਇਸ਼ਟ ਮੀਤ ਅਰ ਪਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਜਦ ਮਹਾਰਾਜ ਨੇ ਪਰਿਵਾਰ ਦਾ ਮੋਹ ਤੋੜਨ ਵਾਸਤੇ ਉਪਦੇਸ਼ ਐਸਾ ਦਿੱਤਾ, ਸਮਝ ਲਏ ਕਿ ਇਹ ਵੀ ਜਾਣ ਵਾਲਾ ਨਹੀਂ, ਇਹ ਵੀ ਨਾਸ਼ਵੰਤ ਹੈ। ਆਪਣੇ ਸੁੱਖ ਦੇ ਕਰਕੇ ਹਰ ਕੋਈ ਪ੍ਰੇਮ ਕਰਦਾ, ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੇ, ਕੀਤਾ ਜਿਸੋ ਹੋਵੇ ਪਾਪਾਂ ਮਲੋਂ ਧੋਵੈ, ਸੋ ਸਿਮਰਹੋ ਪ੍ਰਧਾਨ ਹੇ। ਮਨ ਚ ਗਿਆਨ ਹੋਇਆ ਕਿ ਇਹ ਵੀ ਨਾਸ਼ਵੰਤ ਹੈ, ਕਿਸੇ ਨੇ ਨਾਲ ਨੂੰ ਅੰਤ ਨੂੰ ਸਹਾਇਤਾ ਨਹੀਂ ਕਰਨੀ, ਨਾਸ਼ਵੰਤ ਸਮਝ ਕਰਕੇ ਮਹਾਰਾਜ ਕਹਿੰਦੇ ਫਿਰ ਇਹ ਵੀ ਭੇਟਾ ਕਰ ਦਿਓ। ਭੇਟਾ ਕਰ ਦਿੱਤਾ। ਮਹਾਰਾਜ ਕਹਿੰਦੇ ਹੁਣ ਦੱਸੋ ਤੁਹਾਡੇ ਕੋਲ ਕੋਈ ਵਸਤੂ ਹੋਰ ਰਹਿ ਗਈ ਹੈ? ਮਹਾਰਾਜ ਸਰੀਰ ਹੈ। ਗਰੀਬ ਨਿਵਾਜ ਕਹਿੰਦੇ ਇਹ ਕਿਸ ਦੇ ਨਾਲ ਗਿਆ? ਇਹ ਵੀ ਨਾਸ਼ਵੰਤ ਹੈ, ਪੰਜਾਂ ਤੱਤਾਂ ਤੋਂ ਬਣਿਆ ਹੋਇਆ, ਪੰਜਾਂ ਤੱਤਾਂ ਦੇ ਵਿੱਚ ਮਿਲ ਜਾਣਾ ਹੈ। ਅੱਜ ਤੱਕ ਕਿਸੇ ਦਾ ਸਰੀਰ ਰਿਹਾ ਹੋਵੇ ਤਾਂ ਦੱਸ ਦਿਓ, ਜੇ ਤਾਂ ਨਾਸ਼ਵੰਤ ਸਮਝਦੇ ਹੋ ਤੇ ਇਸ ਦਾ ਮੋਹ ਛੱਡ ਦਿਓ, ਇਸ ਦਾ ਤਿਆਗ ਕਰ ਦਿਓ। ਸਤਿਬਚਨ ਕਹਿ ਕੇ ਸਰੀਰ ਦਾ ਵੀ ਤਿਆਗ ਕਰ ਦਿੱਤਾ, ਮਹਾਰਾਜ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਕੇ ਬਚਨ ਕਰ ਦਿੱਤਾ, ਮਹਾਰਾਜ ਇਹ ਸਰੀਰ ਵੀ ਆਪ ਜੀ ਨੂੰ ਭੇਟਾ ਕੀਤਾ। ਮਹਾਰਾਜ ਕਹਿੰਦੇ ਹੁਣ ਵਿਚਾਰ ਕਰਕੇ ਦੇਖੋ ਤੁਹਾਡੇ ਕੋਲ ਕਿਹੜੀ ਵਸਤੂ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਿਆਨਾਨੰਦ ਦਾ ਉਪਦੇਸ਼ ਦੇ ਰਹੇ ਨੇ, ਪਰ ਸਮਝ ਨਹੀਂ ਲੱਗਦੀ ਕਿ ਮਹਾਰਾਜ ਗੁਰਦਸ਼ਨਾ ਲੈਂਦੇ ਨੇ ਕਿ ਜਾਂ ਗਿਆਨਾਨੰਦ ਦਾ ਉਪਦੇਸ਼ ਦਿੰਦੇ ਨੇ। ਮਹਾਰਾਜ ਇੱਕ ਇੱਕ ਵਸਤੂ ਕਰਕੇ ਸਭ ਦਾ ਮੋਹ ਤੋੜੀ ਜਾਂਦੇ ਨੇ ਔਰ ਗਿਆਨ ਉਹਨਾਂ ਤੋਂ ਮੂੰਹ ਕਢਾਉਂਦੇ ਨੇ। ਮਹਾਰਾਜ ਕਹਿੰਦੇ ਹੁਣ ਦੱਸੋ ਕਿਹੜੀ ਵਸਤੂ ਕੋਲ ਹੈ? ਕਹਿੰਦੇ ਮਹਾਰਾਜ ਅੰਤਸ਼ਕਰਨ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਅੰਤਸ਼ਕਰਨ ਜਿਸ ਦਾ ਸਰੀਰ ਹੋਵੇ ਵਜੂਦ ਉਸਦਾ ਹੀ ਹੁੰਦਾ ਹੈ, ਤੇ ਅੰਤਸ਼ਕਰਨ ਵੀ ਸਰੀਰ ਦੇ ਕਰਕੇ ਨਾਲ ਹੀ ਆਉਂਦਾ। ਜੇ ਪ੍ਰਾਣੀ ਚੜ੍ਹਾਈ ਕਰ ਜਾਵੇ ਕਿ ਅੰਤਸ਼ਕਰਨ ਪਿੱਛੇ ਘਰ ਵਾਲਿਆਂ ਨੂੰ ਦੇ ਕੇ ਜਾਂਦਾ। ਇਸ ਵਾਸਤੇ ਜੇ ਸਰੀਰ ਭੇਟਾ ਕੀਤਾ ਤੇ ਅੰਤਸ਼ਕਰਨ ਤੁਸੀਂ ਆਪਣੇ ਕੋਲ ਕਿਵੇਂ ਰੱਖ ਸਕਦੇ ਹੋ? ਮਨ ਵਿੱਚ ਵਿਚਾਰ ਕੀਤੀ ਕਿ ਗੱਲ ਤਾਂ ਠੀਕ ਹੈ, ਅੰਤਸ਼ਕਰਨ ਕੀ ਕਰਨਾ ਰੱਖ ਕੇ? ਬਚਨ ਕਰ ਦਿੱਤਾ, ਮਹਾਰਾਜ ਅੰਤਸ਼ਕਰਨ ਵੀ ਆਪ ਜੀ ਨੂੰ ਭੇਟਾ ਕੀਤਾ। ਹੁਣ ਅੰਤਸ਼ਕਰਨ ਦੀਆਂ ਚਾਰ ਸ਼ਾਖਾਂ ਨੇ, ਜਾਂ ਇੰਜ ਕਹਿ ਲਓ ਅੰਤਸ਼ਕਰਨ ਦੇ ਚਾਰ ਸਪੁੱਤਰ ਨੇ, ਮਨ ਬੁੱਧ ਚਿੱਤ ਤੇ ਅਹੰਕਾਰ। ਹੁਣ ਇਹਨਾਂ ਚੌਹਾਂ ਦੇ ਸਮੂਹ ਨੂੰ ਅੰਤਸ਼ਕਰਨ ਕਿਹਾ ਜਾਂਦਾ ਹੈ। ਤੇ ਜਦ ਅੰਤਸ਼ਕਰਨ ਭੇਟਾ ਕਰ ਦਿੱਤਾ ਤੇ ਮਹਾਰਾਜ ਕਹਿੰਦੇ ਹੁਣ ਦੱਸੋ ਤੁਹਾਡੇ ਕੋਲ ਕਿਹੜੀ ਵਸਤੂ ਹੈ? ਤੇ ਕਹਿਣ ਲੱਗੇ ਕਿ ਮਹਾਰਾਜ ਇਹ ਮਨ ਸਾਡੇ ਕੋਲ ਹੈ। ਮਹਾਰਾਜ ਕਹਿੰਦੇ ਜਦ ਅੰਤਸ਼ਕਰਨ ਹੀ ਤੁਸੀਂ ਅਰਪਣ ਕਰ ਦਿੱਤਾ, ਫਿਰ ਮਨ ਤੁਹਾਡੇ ਕੋਲ ਕਿਵੇਂ ਰਹਿ ਗਿਆ? ਮਨ ਵਿੱਚ ਵੀ ਜਾਣ ਲਿਆ ਕਿ ਇਹ ਵੀ ਗੱਲ ਠੀਕ ਹੈ, ਜਦ ਅੰਤਸ਼ਕਰਨ ਹੀ ਦੇ ਦਿੱਤਾ ਤੇ ਮਨ ਸਾਡੇ ਕੋਲ ਕਿਵੇਂ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਹ ਮਨ ਤੁਹਾਡਾ ਨਹੀਂ ਹੈ, ਤੁਸੀਂ ਆਪਣੇ ਸੁੱਖ ਵਾਸਤੇ, ਆਪਣੇ ਜ਼ਰੂਰਤ ਵਾਸਤੇ ਤੁਸੀਂ ਇਹ ਮਨ ਵਾਪਸ ਲਿਆ, ਇਸ ਕਰਕੇ ਇਹ ਅੰਤਸ਼ਕਰਨ ਦੇ ਨਾਲ ਹੀ ਆਉਣਾ, ਇਹ ਵੱਖਰਾ ਨਹੀਂ ਹੋ ਸਕਦਾ। ਤੇ ਇਸ ਵੇਲੇ ਸੰਕਲਪ ਕੀਤਾ ਕਿ ਅਸੀਂ ਵਾਕਿਆ ਹੀ ਇਹ ਮਨ ਜਿਹੜਾ ਹੈ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਅਰਪਣ ਕਰ ਦਿੱਤਾ ਸੀ। ਮਹਾਰਾਜ ਕਹਿੰਦੇ ਸੰਕਲਪ ਜਿਹੜਾ ਕੀਤਾ ਇਹ ਮਨ ਦਾ ਧਰਮ ਹੈ, ਤੁਹਾਡਾ ਸੰਕਲਪ ਕਰਨਾ ਵੀ ਨਹੀਂ ਬਣਦਾ, ਕਿਵੇਂ ਸੰਕਲਪ ਕਰ ਸਕਦੇ ਹੋ? ਜਦ ਮਨ ਮੇਰੇ ਕੋਲ ਹੈ ਤਾਂ ਤੁਸੀਂ ਕਿਵੇਂ ਵਾਪਸ ਲੈ ਸਕਦੇ ਹੋ? ਇੱਥੋਂ ਤੱਕ ਡੂੰਘਿਆਈ ਚ ਲੈ ਗਏ ਕਿ ਇਹ ਸੰਕਲਪ ਵੀ ਨਹੀਂ ਤੁਸੀਂ ਕਰ ਸਕਦੇ, ਕਿਉਂਕਿ ਤੁਸੀਂ ਇਹ ਭੇਟਾ ਅਰਪਣ ਕਰ ਦਿੱਤੀ ਹੈ। ਤੇ ਇਸ ਵੇਲੇ ਨਿਸ਼ਚਾ ਕੀਤਾ ਕਿ ਵਾਕਿਆ ਹੀ ਅਸੀਂ ਜਿਹੜਾ ਸੰਕਲਪ ਕੀਤਾ ਸੀ ਇਹ ਮਨ ਕਰਕੇ ਹੈ। ਮਨ ਹੀ ਸੰਕਲਪ ਉਠਾਉਂਦਾ ਹੈ। ਸੰਕਲਪ ਤੇ ਵਿਕਲਪ ਦੋ ਅਵਸਥਾਵਾਂ ਨੇ ਮਨ ਦੀਆਂ। ਜਦ ਦੋਵਾਂ ਦਾ ਸੁਮੇਲ ਬਣਦਾ ਫਿਰ ਸ਼ਬਦ ਉਤਪੰਨ ਹੁੰਦਾ ਹੈ। ਮਨ ਵਿੱਚ ਵਿਚਾਰਨ ਕਰਦੇ ਨੇ ਕਿ ਇਹ ਵਾਕਿਆ ਹੀ ਅਸੀਂ ਜਿਹੜਾ ਸੰਕਲਪ ਕੀਤਾ ਹੈ ਇਹ ਮਨ ਕਰਕੇ ਹੈ। ਜਦ ਨਿਸ਼ਚਾ ਕਰਨ ਲੱਗੇ ਮਹਾਰਾਜ ਕਹਿੰਦੇ ਇਹ ਬੁੱਧੀ ਦਾ ਧਰਮ ਹੈ, ਨਿਸ਼ਚਾ ਕਰਨਾ। ਕਿਉਂਕਿ ਮਨੁੱਖ ਕੋਲ ਨਰਨ ਗਿਆਨ ਨਿਜ ਅਧਿਕ ਦਾ ਗਿਆਨ ਬਿਨਾਂ ਪਸ ਜਾਣ। ਮਨੁੱਖ ਦੇ ਕੋਲ ਇੱਕੋ ਹੀ ਵਿਸ਼ੇਸ਼ਤਾ ਆਈ ਹੈ ਕਿ ਇਸ ਦੇ ਕੋਲ ਇੱਕ ਬੁੱਧੀ ਹੈ ਜਿਸ ਤੋਂ ਇਹ ਪ੍ਰਯੋਗ ਕਰਕੇ ਚੰਗੇ ਭਲੇ ਸੱਚ ਝੂਠ ਸੱਤ ਅਸੱਤ ਦੀ ਪਛਾਣ ਕਰਦਾ ਹੈ। ਨਹੀਂ ਤਾਂ ਚਾਰ ਪਾਵ ਦੋਇ ਸਿੰਘ ਮੁਖ ਗੁੰਗ ਤਬ ਕੈਸੇ ਗੁਣ ਕਈ ਹੈ, ਉਠਤ ਬੈਠਤ ਠੇਗਾ ਪਰ ਹੈ, ਤਬਕਤ ਮੂਡ ਲੁਕਈ ਹੈ। ਜੇ ਮਨੁੱਖ ਕੋਲ ਆਪਣੀ ਬੁੱਧੀ ਹੈ ਤਾਂ ਹੀ ਇਹ ਚੰਗੇ ਮਾੜੇ ਦੀ ਪਛਾਣ ਕਰਦਾ ਹੈ, ਸੱਚ ਝੂਠ ਦੀ ਪਛਾਣ ਕਰਦਾ। ਜੇ ਮਨੁੱਖ ਕੋਲ ਬੁੱਧੀ ਨਹੀਂ ਹੈ, ਬੁੱਧੀ ਦਾ ਪ੍ਰਯੋਗ ਨਹੀਂ ਕਰਦਾ, ਤੇ ਉਸਦੇ ਕਰਮ ਜਿਹੜੇ ਨੇ ਉਹ ਪਸ਼ੂਆਂ ਦੇ ਨਾਲ ਮੇਲ ਖਾਂਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਤੇ ਜੇ ਉਸ ਕੋਲ ਆਪਣੀ ਬੁੱਧੀ ਦਾ ਪ੍ਰਯੋਗ ਹੈ, ਤੀਖਣ ਬੁੱਧੀ ਹੈ, ਤੇ ਉਹ ਮਨੁੱਖਾਂ ਵਾਲੇ ਕਰਮ ਕਰੇਗਾ, ਬੰਦਿਆਂ ਵਾਲੇ ਕਰਮ ਕਰੇਗਾ। ਤੇ ਮਹਾਰਾਜ ਕਹਿੰਦੇ ਬੰਦਾ ਹੈ ਬੰਦਾ ਹੋਏ ਬੰਦ ਸੁਧ ਲਹਿ। ਮਹਾਰਾਜ ਕਹਿੰਦੇ ਜੇ ਤੇਰੇ ਕਰਮ ਬੰਦਿਆਂ ਵਾਲੇ ਹੈ ਤੇ ਤੂੰ ਫਿਰ ਅਸਲ ਵਜੂਦ ਤੇਰਾ ਬੰਦਿਆਂ ਦਾ ਇਹੀ ਹੈ ਕਿ ਉਹ ਪਰਮਾਤਮਾ ਦੀ ਬੰਦਗੀ ਕਰੇਗਾ, ਫਿਰ ਉਸ ਕੋਲ ਆਪਣੀ ਬੁੱਧੀ ਦਾ ਪ੍ਰਯੋਗ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਜਿਹੜਾ ਬੁੱਧੀ ਦਾ ਧਰਮ ਹੈ ਉਹ ਨਿਸ਼ਚਾ ਕਰਨਾ ਹੈ ਕਿ ਇਹ ਵਾਕਈ ਗੱਲ ਸਾਬਤ ਹੁੰਦੀ ਹੈ ਕਿ ਠੀਕ ਹੈ ਕਿ ਝੂਠ ਹੈ। ਇਸ ਵਾਸਤੇ ਤੁਸੀਂ ਨਿਸ਼ਚਾ ਨਹੀਂ ਕਰ ਸਕਦੇ ਕਿਉਂਕਿ ਅੰਤਸ਼ਕਰਨ ਭੇਟਾ ਕਰ ਚੁੱਕੇ ਹੋ, ਤੇ ਇਸ ਵੇਲੇ ਚਿੱਤ ਦੇ ਨਾਲ ਚਿਤਵਣ ਲੱਗ ਪਏ ਕਿ ਜੋ ਨਿਸ਼ਚਾ ਕੀਤਾ ਸੀ ਅਸੀਂ ਠੀਕ ਕੀਤਾ। ਇੰਦਰ ਸੈਨ ਤੇ ਭਾਈ ਝੰਡਾ ਦੋਨੇ ਜਾਣੇ ਗਿਆਨਾਨੰਦ ਦਾ ਉਪਦੇਸ਼ ਲੈਂਦੇ ਨੇ, ਤੇ ਅੰਤਰ ਦੇ ਪ੍ਰੇਰਕ ਮਹਾਰਾਜ ਕਹਿੰਦੇ ਜੋ ਚਿੱਤ ਦੇ ਵਿੱਚ ਤੁਸੀਂ ਚਿਤਵ ਰਹੇ ਹੋ ਉਹ ਚਿੱਤ ਦਾ ਧਰਮ ਹੈ ਚਿਤਵਣੀਆਂ ਕਰਨਾ। ਇਸ ਵਾਸਤੇ ਚਿੱਤ ਵੀ ਅੰਤਸ਼ਕਰਨ ਦੇ ਨਾਲ ਆਇਆ ਹੈ, ਇਹ ਤੁਸੀਂ ਚਿਤਵ ਨਹੀਂ ਕਰ ਸਕਦੇ ਕਿਉਂਕਿ ਇਹ ਭੇਟਾ ਕਰ ਚੁੱਕੇ ਹੋ, ਤੁਸੀਂ ਵਾਪਸ ਨਹੀਂ ਲੈ ਸਕਦੇ। ਜਦ ਇਹਨਾਂ ਨੇ ਮਨ ਵਿੱਚ ਇਹ ਖਿਆਲ ਕੀਤਾ ਕਿ ਵਾਕਿਆ ਹੀ ਅਸੀਂ ਸਾਰਾ ਕੁਝ ਮਹਾਰਾਜ ਨੂੰ ਅਰਪਣ ਕਰ ਦਿੱਤਾ, ਸਾਡੇ ਕੋਲ ਰਿਹਾ ਕੀ, ਉੱਥੇ ਹਉਮੈ ਪੈਦਾ ਹੋ ਗਈ ਕਿ ਅਸੀਂ ਸਾਰਾ ਕੁਝ ਹੀ ਅਰਪਣ ਕਰ ਦਿੱਤਾ, ਅਸੀਂ ਰੱਖਿਆ ਹੀ ਕੁਛ ਨਹੀਂ। ਮਹਾਰਾਜ ਕਹਿੰਦੇ ਹੁਣ ਜਿਹੜਾ ਤੁਸੀਂ ਹਉਮੈ ਕੀਤੀ ਹੈ ਇਹ ਇਸ ਦਾ ਅਹੰਕਾਰ ਦਾ ਧਰਮ ਹੈ, ਹਉਮੈ ਕਰਨੀ, ਜਿਹੜਾ ਚੌਥਾ ਪਦ ਹੈ ਅੰਤਸ਼ਕਰਨ ਦਾ ਅਹੰਕਾਰ, ਮਨ ਬੁੱਧ ਚਿੱਤ ਤੇ ਅਹੰਕਾਰ, ਅਹੰਕਾਰ ਦਾ ਧਰਮ ਹੈ ਹਉਮੈ ਪੈਦਾ ਕਰਨੀ। ਹੁਣ ਜਿਹੜੀ ਤੁਸੀਂ ਹਉਮੈ ਕਰ ਲਈ ਹੈ ਨਾ ਕਿ ਅਸੀਂ ਵਾਕਈ ਸਾਰਾ ਕੁਝ ਭੇਟਾ ਕਰ ਦਿੱਤਾ, ਇਹ ਕਹਿੰਦੇ ਅਹੰਕਾਰ ਦਾ ਧਰਮ ਹੈ, ਇਹ ਵੀ ਅੰਤਸ਼ਕਰਨ ਦਾ ਹਿੱਸਾ ਹੈ, ਤੁਸੀਂ ਕਿਵੇਂ ਹਉਮੈ ਕਰ ਸਕਦੇ ਹੋ ਕਿ ਅਸੀਂ ਸਾਰਾ ਕੁਝ ਅਰਪਣ ਕੀਤਾ। ਜਦ ਇਸ ਤਰੀਕੇ ਦੇ ਨਾਲ ਇਹ ਮਨ ਦੀਆਂ ਚਾਰੀਆਂ ਅੰਤਸ਼ਕਰਨ ਦੀਆਂ ਚਾਰੀਆਂ ਹਾਲਾਤਾਂ ਬਾਰੇ ਗਰੀਬ ਨਿਵਾਜ ਨੇ ਡੂੰਘਾਈ ਦੇ ਵਿੱਚ ਦੱਸਿਆ, ਤਿਸ ਵੇਲੇ ਗਿਆਨ ਹੋ ਆਇਆ ਕਿ ਇਹ ਅਸਲ ਵਿੱਚ ਵਸਤੂ ਸਾਡੀ ਆਪਣੀ ਕੋਈ ਵੀ ਨਹੀਂ ਹੈ, ਇੱਕ ਆਤਮਾ ਵਸਤੂ ਹੈ ਜੋ ਅਸੀਂ ਸਦਾ ਇਸ ਦੇ ਨਾਲ ਰਹਿਣਾ, ਔਰ ਜਦ ਲੇਖਾ ਵੀ ਹੋਣਾ ਤਾਂ ਵੀ ਆਤਮਾ ਦੇ ਕੋਲੋਂ ਪੁੱਛਿਆ ਜਾਣਾ। ਚਿੱਤਰ ਗੁਪਤ ਸਭ ਲਿਖਤੇ ਲੇਖਾ, ਦੇ ਕਿਵਾਰ ਅਨਕ ਪੜਦੇ ਮੈਂ ਪੜਦਾ ਰਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਟਾਕੈ। ਕੀ ਇਹ ਸਰੀਰ ਨਾਲ ਜਾਂਦਾ? ਇੱਕ ਉਹ ਆਤਮਾ ਜਾਵੇਗੀ, ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਸ ਸਰੀਰ ਦੀ ਸਾਨੂੰ ਕੋਈ ਪਛਾਣ ਨਹੀਂ ਹੈ, ਮਹਾਰਾਜ ਕਹਿੰਦੇ ਉਹ ਸਰੀਰ ਉੱਥੇ ਜਾ ਕੇ ਮਾਰਾਂ ਸਹਾਰਦਾ, ਉਸ ਸਰੀਰ ਨੂੰ ਰਸਤੇ ਦੇ ਵਿੱਚ ਕਠਿਨ ਜਮਦੂਤਾਂ ਦੀਆਂ ਸਜਾਵਾਂ ਸਹਾਰਨੀਆਂ ਪੈਂਦੀਆਂ ਨੇ, ਉਸ ਸਰੀਰ ਨੂੰ ਜਾ ਕਰਕੇ ਧਰਮ ਰਾਜਾ ਦੀ ਕਚਹਿਰੀ ਦੇ ਵਿੱਚ ਖੜੇ ਹੋਣਾ ਪੈਂਦਾ, ਉੱਥੇ ਜਾ ਕੇ ਆਪਣੇ ਪਾਪਾਂ ਪੁੰਨਾਂ ਦਾ ਹਿਸਾਬ ਕਰਦਾ। ਇਹ ਸਰੀਰ ਤਾਂ ਨਾਸਵੰਤ ਹੈ, ਅਸਲ ਸਰੀਰ ਤਾਂ ਉਹ ਸੀ ਜਿਸ ਦੀ ਪਛਾਣ ਭੁੱਲ ਗਈ। ਤੀਸਰਾ ਹੈ ਕਾਰਨ ਸਰੀਰ, ਜੋ ਅਗਿਆਨਤਾ ਦਾ ਹੈ। ਮਹਾਰਾਜ ਕਹਿੰਦੇ ਜਦ ਗਿਆਨ ਹੋ ਆਵੇ ਅਗਿਆਨਤਾ ਦਾ ਸਰੀਰ ਨਾਸ ਹੋ ਜਾਂਦਾ, ਤੇ ਜਦ ਗਿਆਨ ਹੀ ਹੋ ਜਾਵੇ ਤੇ ਫਿਰ ਤਿੰਨੇ ਹੀ ਸਰੀਰ ਨਾਸ ਹੋ ਜਾਂਦੇ ਨੇ, ਰਹਿੰਦਾ ਹੀ ਕੋਈ ਨਹੀਂ। ਆਤਮਾ ਦਾ ਸਰੀਰ ਵੀ ਨਾਸ ਹੋ ਜਾਂਦਾ ਜਦ ਪਰਮਾਤਮਾ ਦੇ ਨਾਲ ਸੁਮੇਲ ਕਰ ਜਾਂਦਾ। ਆਤਮਾ ਪਰਾਤਮਾ ਇੱਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਜਦੋਂ ਅੰਦਰ ਦੀ ਦੁਵੈਸ਼ ਖਤਮ ਹੋ ਗਈ, ਦੋ ਭਾਵ ਖਤਮ ਹੋ ਗਏ, ਈਰਖਾ ਤੇ ਪ੍ਰੇਮ ਵਾਲੀ ਗੱਲ ਅੰਦਰੋਂ ਨਿਕਲ ਗਈ, ਇੱਕੋ ਦਾ ਹੀ ਮਾਲਕ ਦਾ ਹੀ ਚੇਤਾ ਰਹਿ ਗਿਆ, ਮਹਾਰਾਜ ਕਹਿੰਦੇ ਤਿਸ ਵੇਲੇ ਸਰੀਰ ਤਿੰਨੇ ਹੀ ਨਾਸ ਹੋ ਜਾਣੇ ਨੇ, ਕੋਈ ਰਹਿਣਾ ਹੀ ਨਹੀਂ, ਕਿਸੇ ਦਾ ਇਹ ਭੇਦ ਰਹਿਣਾ ਹੀ ਨਹੀਂ। ਤਤ ਤੋਂਗ ਦਾ ਸੋਧਨ ਕਰਨ ਦੇ ਵਿੱਚ ਹੀ ਸਮਾਧੀ ਸਥਿਤ ਹੋ ਜਾਵੇਗਾ, ਸੁਰਤ ਤੇ ਸ਼ਬਦ ਦੇ ਨਾਲ ਸੁਮੇਲ ਹੋ ਜਾਣਾ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੰਦਰ ਸੈਨ ਨੂੰ ਤੇ ਭਾਈ ਝੰਡਾ ਜੀ ਨੂੰ ਆਪਣੇ ਹਿਰਦੇ ਦਾ ਆਤਮਾ ਦਾ ਗਿਆਨ ਕਰਾ ਰਹੇ ਨੇ ਔਰ ਬਾਹਰਲੇ ਸੰਸਾਰ ਦੇ ਪਦਾਰਥਾਂ ਤੋਂ ਲੈ ਕੇ ਗਰੀਬ ਨਿਵਾਜ ਅੰਤਸ਼ ਕਰਨ ਤੱਕ ਸਾਰਾ ਮੂੰਹ ਤੋੜ ਕਰਕੇ ਆਤਮਾ ਦਾ ਗਿਆਨ ਕਰਾ ਰਹੇ ਨੇ ਕਿ ਆਤਮਾ ਕਿੱਥੇ ਹੈ। ਤੇ ਅੱਜ ਦੇ ਪ੍ਰਸੰਗ ਦੇ ਵਿੱਚ ਗਰੀਬ ਨਿਵਾਜ ਜਿਵੇਂ ਭਾਈ ਇੰਦਰ ਸੈਨ ਜੀ ਨੂੰ ਤੇ ਭਾਈ ਝੰਡਾ ਜੀ ਨੂੰ ਉਸ ਆਤਮਾ ਦਾ ਗਿਆਨ ਕਰਵਾ ਰਹੇ ਨੇ, ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸ਼ਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਅੰਤਹਿਕਰਣ ਸਰੂਪ ਸੋ ਚਾਰੋ,
ਜਿਹੜੇ ਇਹ ਚਾਰੇ ਸਰੂਪ ਸਨ ਮਨ ਬੁੱਧ ਚਿੱਤ ਤੇ ਅੰਤਸ਼ ਕਰਨ ਦੇ, ਮਹਾਰਾਜ ਕਹਿੰਦੇ ਇਹ ਸਾਰੀਆਂ ਚਾਰ ਦੀਆਂ ਚਾਰ ਅਵਸਥਾਵਾਂ।
ਸੋ ਦੇ ਡਾਰੇ ਹਿਰਦੈ ਬਸਾਰੋ,
ਇਹ ਹਿਰਦੇ ਚੋਂ ਭੁਲਾ ਦਿਓ ਕਿ ਸਾਡੇ ਆਪਣੇ ਸੀ। ਮਹਾਰਾਜ ਕਹਿੰਦੇ ਇਹ ਤਾਂ ਤੁਸੀਂ ਦੇ ਦਿੱਤੇ ਨੇ, ਇਹ ਤਾਂ ਤੁਸੀਂ ਭੇਟਾ ਕਰ ਚੁੱਕੇ ਹੋ, ਇਹਨਾਂ ਨੂੰ ਤੁਸੀਂ ਆਪਣੇ ਹਿਰਦੇ ਚ ਇਹ ਵਿਚਾਰ ਕੱਢ ਦਿਓ ਕਿ ਇਹ ਸਾਡੇ ਆਪਣੇ ਸਨ।
ਇਹਨਤੇ ਪਰੇ ਜੋ ਹੋਏ ਸੰਦੇਹੂ,
ਹੁਣ ਇਹਨਾਂ ਤੋਂ ਪਰੇ ਜਿਹੜੀ ਹੋਰ ਕੋਈ ਸ਼ੰਕਾ ਹੈ ਤੁਹਾਡੇ ਹਿਰਦੇ ਵਿੱਚ ਉਹ ਦੱਸੋ।
ਕਹੋ ਹਮ ਸੋ ਉੱਤਰ ਅਬਲੇਹੂ,
ਜੇ ਕੋਈ ਸ਼ੰਕਾ ਹੈ ਤਾਂ ਪ੍ਰਸ਼ਨ ਕਰੋ, ਅਸੀਂ ਹੁਣੇ ਤੁਹਾਨੂੰ ਉੱਤਰ ਦਿੰਦੇ ਹਾਂ, ਫਿਰ ਤੁਸੀਂ ਆਪਣਾ ਸ਼ੰਕਾ ਨਿਵਰਤ ਕਰ ਲਿਓ।
ਇਸ ਪ੍ਰਕਾਰ ਕੇ ਸੁਣ ਕਰ ਬੈਨਾ,
ਇਸ ਤਰ੍ਹਾਂ ਦੇ ਮਹਾਰਾਜ ਦੇ ਬਚਨ ਸੁਣ ਕਰਕੇ
ਕਰਹਿ ਵਿਚਾਰ ਸੋ ਇੰਦਰ ਹੈ ਸੈਨ,
ਤਦੋਂ ਇੰਦਰ ਸੈਨ ਜੋ ਰਾਜਾ ਸੁਧਰ ਸੈਨ ਦਾ ਭਾਣਜਾ ਸੀ, ਇਸ ਵੇਲੇ ਆਪਣੇ ਮਨ ਵਿੱਚ ਵਿਚਾਰ ਕਰਨ ਲੱਗਾ।
ਬੈਠੇ ਤਬ ਹੀ ਲਗੀ ਸਮਾਧਾ,
ਵਿਚਾਰ ਕਰਦਿਆਂ ਕਰਦਿਆਂ ਆਪਣੀ ਆਤਮਾ ਦਾ ਖਿਆਲ ਕਰਦਿਆਂ ਕਰਦਿਆਂ ਪਰਮੇਸ਼ਰ ਦੇ ਨਾਮ ਦੇ ਵਿੱਚ ਸਮਾਧੀ ਸਥਿਤ ਹੋ ਗਿਆ, ਸ਼ਬਦ ਔਰ ਸੁਰਤੀ ਦਾ ਸੁਮੇਲ ਹੋ ਗਿਆ ਵਿਚਾਰ ਕਰਦਿਆਂ ਹੀ।
ਵੇਖਿਓ ਆਤਮਾ ਰੂਪ ਅਬਾਧ,
ਫਿਰ ਜਿਹੜਾ ਅਬਾਧਾ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦਾ ਸਰੂਪ ਆਤਮਾ ਸੀ, ਉਸ ਦੀ ਪਛਾਣ ਹੋ ਗਈ, ਉਸ ਨੂੰ ਦੇਖ ਲਿਆ।
ਇਸ ਬੇਤੇ ਤਿੰਨ ਕੋ ਉਪਦੇਸ਼ਾ,
ਇਸ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਝੰਡਾ ਜੀ ਨੂੰ ਤੇ ਭਾਈ ਇੰਦਰ ਸੈਨ ਜੀ ਨੂੰ ਗਿਆਨ ਦਾ ਉਪਦੇਸ਼ ਕਰਾਇਆ ਹੈ। ਗਿਆਨ ਹੈ ਹੀ ਇਸ ਦਾ ਨਾਮ ਹੈ ਜੋ ਆਪਣੇ ਅਧਿਆਤਮ ਦਾ ਪ੍ਰਕਾਸ਼ ਕਰ ਲਵੇ, ਆਪਣੇ ਇਸ ਸਰੀਰ ਦੀ ਖੋਜ ਕਰ ਲਵੇ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਆਪਣੇ ਅੰਦਰ ਝਾਤ ਮਾਰੇ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੈ ਗਰੀਬਾਨ ਮਹਿ ਸਿਰ ਨੀਵਾਂ ਕਰ ਦੇ। ਉੱਚੀਆਂ ਅਟਾਰੀਆਂ ਵੱਲ ਨਾ ਦੇਖ, ਨੀਵੀਆਂ ਕੁੱਲੀਆਂ ਵੱਲ ਦੇਖ ਕੇ ਇਹਨਾਂ ਦੇ ਵਿੱਚ ਕੌਣ ਵੱਸਦਾ ਹੈ। ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ। ਮਹਾਰਾਜ ਕਹਿੰਦੇ ਉਹਨਾਂ ਵੱਲ ਦੇਖ ਜਿਨ੍ਹਾਂ ਨੇ ਕੁੱਲੀਆਂ ਦੇ ਵਿੱਚ ਰਹਿ ਕੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ, ਤੇ ਆਪਣੇ ਹਿਰਦੇ ਦੇ ਅੰਦਰ ਝਾਤ ਮਾਰ ਕੇ ਦੇਖ ਕੇ ਇਸ ਦੇ ਵਿੱਚ ਕਾਲਖ ਕਿੰਨੀ ਕੁ ਹੈ, ਕਿੰਨੀ ਕੁ ਇਸ ਦੇ ਵਿੱਚੋਂ ਦੁਵੈਸ਼ ਨਿਕਲੀ ਹੈ, ਕਿੰਨੀ ਰਹਿੰਦੀ ਹੈ। ਜੇ ਦੂਸਰਿਆਂ ਵੱਲ ਝਾਤ ਮਾਰੇਗਾ ਤੇ ਤੈਨੂੰ ਆਪਣੇ ਆਪੇ ਦੀ ਪਛਾਣ ਨਹੀਂ ਹੋਣੀ। ਸਾਡੇ ਕੋਈ ਬੜਾ ਬਣ ਤੜ ਕੇ ਆ ਜਾਵੇ ਨਾ, ਸੋਹਣਾ ਜਿਹਾ ਲਿਬਾਸ ਪਾਇਆ ਹੋਵੇ ਤੇ ਚੰਗਾ ਠਾਠ ਬਾਠ ਬਣਿਆ ਹੋਵੇ, ਪੰਜ ਸੱਤ ਚੇਲੇ ਹੋਣ ਤੇ ਕਹਿੰਦੇ ਇਹੀ ਸੰਤ ਹੈ, ਪੂਰਨ ਹੀ ਹੋਣਾ ਹੋਵੇ। ਭਾਵੇਂ ਚਿੱਟੇ ਜਿਨਕੇ ਕੱਪੜੇ, ਮੈਲੇ ਚਿੱਤ ਕਠੋਰ ਜੀਓ। ਮਹਾਰਾਜ ਕਹਿੰਦੇ ਹੋਵੇ ਭਾਵੇਂ ਉਹ ਬਗਲੇ ਦੀ ਨਿਆਈ, ਹੋਵੇ ਖਾਲੀ ਪਰ ਸਾਜ ਬਾਜ ਠਾਠ ਚੰਗਾ ਸੋਹਣਾ ਹੋਵੇ, ਤੇ ਦੂਸਰਾ ਭਾਵੇਂ ਮਲੀਨ ਕੱਪੜਿਆਂ ਦੇ ਵਿੱਚ ਹੋਵੇ ਤੇ ਸਰੀਰ ਦੀ ਸੁੱਧ ਬੁੱਧ ਵੀ ਘੱਟ ਹੋਵੇ, ਬੋਲਦਾ ਵੀ ਕਿਸੇ ਦੇ ਨਾਲ ਵਿੰਗਾ ਹੀ ਹੋਵੇ, ਬੋਲਣ ਦੇ ਵਿੱਚ ਵੀ ਕੋਈ ਪ੍ਰੇਮ ਨਾ ਹੋਵੇ, ਤੇ ਕਹਿੰਦੇ ਇਸ ਨੂੰ ਤਾਂ ਕਿਹੜੀ ਬੋਲਣ ਦੀ ਜਾਚ ਹੈ, ਇਹ ਤਾਂ ਕੋਈ ਮਸਤਾਨਾ ਹੀ ਹੋਣਾ। ਪਰਮੇਸ਼ਰ ਦੀ ਭਾਵੇਂ ਉਹ ਪ੍ਰਾਪਤੀ ਵਾਲਾ ਹੀ ਹੋਵੇ, ਮਾਲਕ ਦੇ ਭਾਵੇਂ ਪਹੁੰਚ ਵਾਲਾ ਹੋਵੇ, ਪਰ ਉਸ ਨੂੰ ਅਸੀਂ ਕਦੇ ਵੀ ਨਹੀਂ ਸਮਝਦੇ ਕਿ ਇਸ ਦੇ ਅੰਦਰ ਵੀ ਪਰਮੇਸ਼ਰ ਦੀ ਜੋਤ ਹੈ। ਅਸੀਂ ਉਸ ਨੂੰ ਆਪਣੇ ਪਾਸ ਹੀ ਨਹੀਂ ਬਹਿਣ ਦਿੰਦੇ, ਨਾ ਅਸੀਂ ਆ ਉਸ ਦੇ ਪਾਸ ਬੈਠਦੇ ਹਾਂ। ਇਹ ਤਾਂ ਆਪਣੇ ਸਰੀਰ ਦੀ ਸਫਾਈ ਨਹੀਂ ਰੱਖ ਸਕਦਾ, ਇਸਨੇ ਲਾਗੇ ਬੈਠ ਕੇ ਕਿਹੜਾ ਕੋਈ ਸ਼ੁਭ ਵਿਚਾਰ ਸੁਣਨ ਵਾਸਤੇ ਮਿਲਣਾ। ਭਾਈ ਝੰਡਾ ਜੀ ਇਸ ਬਸੀਹਰ ਨਗਰ ਦੇ ਸਭ ਤੋਂ ਗਰੀਬ ਇਨਸਾਨ, ਘਰ ਦੇ ਵਿੱਚ ਮੰਜਾ ਬੁਣਦੇ ਨੇ, ਮਾਲਕ ਨੂੰ ਚੇਤੇ ਕਰਦੇ ਨੇ, ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਰਦਾਨਿਆ, ਭਾਈ ਝੰਡਾ ਜੀ ਦਾ ਘਰ ਪੁੱਛ ਕੇ ਜਾਈ, ਪ੍ਰਸ਼ਾਦਾ ਉੱਥੋਂ ਹੀ ਮਿਲਣਾ। ਕੀ ਨਗਰ ਦੇ ਵਿੱਚ ਸੁਧਰ ਸੈਨ ਰਾਜਾ ਨਹੀਂ ਸੀ ਰਹਿੰਦਾ, ਜਾਂ ਹੋਰ ਕੋਈ ਅਮੀਰ ਲੋਕ ਨਹੀਂ ਸਨ ਰਹਿੰਦੇ? ਇੱਕ ਗਰੀਬ ਇਨਸਾਨ ਦੇ ਘਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਝੰਡਾ ਜੀ ਦੇ ਭਾਈ ਮਰਦਾਨਾ ਜੀ ਨੂੰ ਭੇਜਿਆ, ਪਛਾਣ ਕਰ ਲਈ ਕਿ ਪਰਮੇਸ਼ਰ ਦੀ ਜੋਤ ਇਹਨਾਂ ਨੇ ਆਪਣੇ ਅੰਦਰੋਂ ਪ੍ਰਗਟ ਕੀਤੀ। ਅੱਠੀ ਪਹਿਰੀ, ਅੱਠ ਖੰਡ ਨਾਵਾ ਖੰਡ ਸਰੀਰ, ਤੇ ਇਸ ਵਿੱਚ ਨਾ ਨੌਨਦ ਨਾਮ ਇੱਕ ਭਾਲੇ ਗੁਣੀ ਗਹੀਰ, ਐਸੇ ਸਰੀਰ ਦੇ ਵਿੱਚ ਜਿਸਨੇ ਖੋਜ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣ ਲਿਆ, ਉਹ ਅੱਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਬੈਠੇ ਨੇ ਔਰ ਗਿਆਨਾਨੰਦ ਦੀ ਮੰਗ ਕਰਦੇ ਨੇ। ਮਹਾਰਾਜ ਨੇ ਸਾਰੇ ਸਰੀਰ ਦਾ ਗਿਆਨ ਕਰਾ ਕੇ ਆਤਮਾ ਦਾ ਪ੍ਰਬੋਧ ਕਰਾ ਦਿੱਤਾ ਹੈ। ਇਸ ਤਰੀਕੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦੋਨਾਂ ਜਾਣਿਆਂ ਨੂੰ ਉਪਦੇਸ਼ ਕਰਾਇਆ।
ਬੋਲੇ ਬਾਹਰ ਬਚਨ ਜਗਤੇਸ਼ਾ,
ਜਗਤ ਦੇ ਈਸ਼ਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਫਿਰ ਬਚਨ ਕਰਨ ਲੱਗੇ।
ਅਬ ਇਹ ਕੀਜੈ ਖਾਨ ਆਹਾਰਾ,
ਮਹਾਰਾਜ ਕਹਿੰਦੇ ਭਾਈ ਝੰਡਾ ਜੀ ਹੁਣ ਇਹ ਭੋਜਨ ਛਕ ਲੈਣਾ ਕਰੋ।
ਮੈਂ ਆਇਸ ਕੋ ਪਾਏ ਵਰਤਾਰਾ,
ਭਾਈ ਬਾਲਾ ਜੀ ਕਹਿੰਦੇ ਇਸ ਵੇਲੇ ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਪਾ ਕੇ ਤੇ ਜਿਹੜੇ ਚਾਰ ਛਾਂ ਦੇ ਬਚੇ ਸਨ ਉਹ ਵਰਤਾਉਣ ਲੱਗਾ।
ਸ੍ਰੀ ਗੁਰੂ ਪਾਵਨ ਕਰ ਮਹਿਲੀਨੋ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਭੋਜਨ ਵਾਲਾ ਹਿੱਸਾ ਆਪਣੇ ਹਸਤ ਕਮਲਾਂ ਵਿੱਚ ਲੈ ਲਿਆ।
ਭਗਤ ਜਾਣ ਨਿਜਿਆ ਚਵਨ ਕੀਨੋ,
ਮਹਾਰਾਜ ਨੇ ਆਪਣੇ ਭਗਤ ਜਾਣ ਕੇ ਭਾਈ ਝੰਡਾ ਜੀ ਨੂੰ ਤੇ ਭਾਈ ਇੰਦਰ ਸੈਨ ਨੂੰ ਉਹ ਭੋਜਨ ਛਕਿਆ, ਕਿਉਂਕਿ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਆਪਣੇ ਭਗਤ ਰਹਿੰਦੇ ਨੇ, ਸੰਤ ਜਨ ਰਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਿੱਥੋਂ ਭੋਜਨ ਸਕਦੇ ਹਨ।
ਨੇਕੋ ਸੰਤ ਹੋਏ ਜਿਹੇ ਥਾਈ,
ਜਿਸ ਥਾਂ ਤੇ ਮਹਾਰਾਜ ਦੇ ਚੰਗੇ ਭਲੇ ਪੁਰਸ਼ ਰਹਿੰਦੇ ਨੇ,
ਜਿਹੇ ਥਾਂ ਪ੍ਰਭ ਜੀ ਭੋਜਨ ਖਾਈ,
ਜਿਸ ਥਾਂ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਭੋਜਨ ਛਕਣਾ ਕਰਦੇ ਸਨ,
ਨਾਥ ਪੁਰ ਪਾਉਣ ਆਹਾਰੀ ਰਹੀ,
ਸਤਿਗੁਰੂ ਅੰਗਦ ਦੇ ਮਹਾਰਾਜ ਨਹੀਂ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਈ ਕਈ ਲੰਬੇ ਸਮੇਂ ਤੱਕ ਪਾਉਣ ਆਹਾਰੀ ਰਹਿੰਦੇ, ਕੁਝ ਵੀ ਨਹੀਂ ਸਨ ਸਕਦੇ।
ਜੋ ਕਿੰਕਰ ਕੇ ਕਲਮਲ ਦਹੀ,
ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਕਿੰਕਰ ਦਾਸਾਂ ਦੇ ਕਲਮਲ ਜਿਹੜੇ ਪਾਪ ਨੇ ਸਮੂਹ ਨਿਸ਼ਚੇ ਕਰਕੇ ਦਹੀ ਉਹਨਾਂ ਨੂੰ ਸਾੜਨ ਵਾਸਤੇ ਸਮਰੱਥ ਸਨ। ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਅੱਧਾ ਭੋਜਨ ਛਕ ਲਿਆ,
ਝੰਡੇ ਕੋ ਦੀਨੋ ਤਬ ਹੀ,
ਫਿਰ ਸਤਿਗੁਰੂ ਮਹਾਰਾਜ ਜੀ ਨੇ ਬਾਕੀ ਰਹਿੰਦਾ ਸ਼ੀਤ ਪ੍ਰਸ਼ਾਦ ਅੱਧਾ ਭਾਈ ਝੰਡਾ ਜੀ ਨੂੰ ਦੇ ਦਿੱਤਾ।
ਦੋਹਰਾ ਖੇਤ ਕਰ ਕੀਨੋ ਖਾਣ ਤਿੰਨ,
ਭਾਈ ਝੰਡਾ ਜੀ ਨੇ ਬੜਾ ਪ੍ਰੇਮ ਕਰਕੇ ਮਹਾਰਾਜ ਜੀ ਦਾ ਦਿੱਤਾ ਹੋਇਆ ਸ਼ੀਤ ਪ੍ਰਸ਼ਾਦ ਬੜੀ ਭਾਵਨਾ ਸ਼ਰਧਾ ਦੇ ਨਾਲ ਨਿਸ਼ਚਾ ਰਹਿਤ ਕਰਕੇ ਛਕਿਆ ਹੈ।
ਭੁੱਲ ਗਏ ਵਿਗਟ ਕਪਾਟ,
ਜਿਹੜੇ ਕਪਾਟ ਸਨ ਆਸਾ ਅੰਦੇਸਾ ਦੋਏ ਪੱਟ ਜੜੇ, ਆਸਾ ਤੇ ਅੰਦੇਸਾ ਦੇ ਜਿਹੜੇ ਦੋ ਤਖਤੇ ਸਨ ਇਸ ਹਿਰਦੇ ਦੇ ਅੰਦਰ ਉਹ ਖੁੱਲ ਗਏ ਔਰ ਗਿਆਨ ਹੋਇਆ।
ਪਰਮ ਮੋਹ ਕੋ ਨਸ਼ਟ ਕੀਆ,
ਫਿਰ ਜਿਹੜਾ ਵੱਡਾ ਮੋਹ ਸੀ ਸੰਸਾਰ ਦੇ ਪਦਾਰਥਾਂ ਦਾ ਪਰਿਵਾਰ ਦਾ ਉਹ ਸਾਰਾ ਨਸ਼ਟ ਨਾਸ ਹੋ ਗਿਆ।
ਦਵੈਤਾ ਹੈ ਸ਼ਾਂਕਰ ਕਾਟ,
ਫਿਰ ਜਿਹੜੇ ਦਵੈਤ ਦੇ ਸੰਗਲ ਪਏ ਹੋਏ ਸਨ ਇਸ ਮਨੁੱਖ ਨੂੰ ਪਾਪ ਅਰ ਪੁੰਨ ਦੋ ਪੱਟੀਆਂ ਪ੍ਰਬਲ ਜਾ ਕੇ, ਮਹਾਰਾਜ ਕਹਿੰਦੇ ਇਹ ਜਿਹੜੀਆਂ ਫੱਟੀਆਂ ਲੱਗੀਆਂ ਹੋਈਆਂ ਸਨ ਨਾ ਮੋਹ ਦੀਆਂ, ਜਿਸ ਮੋਹ ਦੇ ਕਰਕੇ ਪਾਪ ਔਰ ਪੁੰਨ ਪੈਦਾ ਹੁੰਦੇ ਸਨ ਇਹ ਦੋਵੇਂ ਸੰਗਲ ਜਿਹੜੇ ਉਹ ਟੁੱਟ ਗਏ ਕੱਟੇ ਗਏ।
ਸਮਾਧ ਲਗਾਈ
ਔਰ ਜਿਹੜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਗਿਆਨ ਕਰਕੇ ਉਪਦੇਸ਼ ਹੋਇਆ ਉਸ ਕਰਕੇ ਇਹਨਾਂ ਦੋਨਾਂ ਜਾਣਿਆਂ ਦੀ ਸਮਾਧੀ ਲੱਗ ਗਈ ਔਰ ਭਾਈ ਇੰਦਰ ਸੈਨ ਦੀ ਸਮਾਧੀ ਸਭ ਤੋਂ ਲੰਬੀ ਲੱਗੀ ਸੀ। ਭਾਈ ਝੰਡਾ ਜੀ ਸਮਾਧੀ ਵਿੱਚ ਸਥਿਤ ਤਾਂ ਹੋਏ ਪਰ ਛੇਤੀ ਆਪਣੀ ਸਮਾਧੀ ਤੋਂ ਉਥਾਨ ਹੋ ਗਏ, ਪਰ ਭਾਈ ਇੰਦਰ ਸੈਨ ਜੀ ਆਪਣੀ ਸਮਾਧੀ ਦੇ ਵਿੱਚ ਜ਼ਿਆਦਾ ਸਮਾਂ ਲੀਨ ਹੋਏ ਬੈਠੇ ਹਨ।
ਭਇਓ ਵਿਦੇਹੇ ਨਾ ਸੋਧ ਤਨਕਾਈ,
ਦੋਨਾਂ ਜਾਣਿਆਂ ਦੇ ਸਰੀਰ ਇਸ ਤਰ੍ਹਾਂ ਨੇ ਜਿਵੇਂ ਸਰੀਰ ਦੇ ਵਿੱਚ ਹੋਣ ਹੀ ਨਾ, ਬਿਨਾਂ ਦੇਹੀ ਤੋਂ ਬੈਠੇ ਹੋਣ, ਕੋਈ ਇਹਨਾਂ ਦੇ ਵਿੱਚ ਪ੍ਰਾਣ ਹੀ ਨਾ ਹੋਣ, ਸਵਾਸ ਹੀ ਨਾ ਚੱਲਦਾ ਹੋਵੇ, ਬਿਨਾਂ ਦੇਹੀ ਤੋਂ ਹੋ ਕਰਕੇ ਬੈਠੇ ਹਨ।
ਦੋਨੋਂ ਬੈਠੇ ਹੋਏ ਅਡੋਲਾ,
ਅਡੋਲ ਸਮਾਧੀ ਵਿੱਚ ਬੈਠੇ ਹੋਏ ਨੇ, ਸਾਵਧਾਨ ਇਕਾਗਰ ਚਿੱਤ ਮਾਲਕ ਦੇ ਨਾਮ ਦੇ ਧਿਆਨ ਵਿੱਚ ਸੁਰਤੀ ਦਾ ਸੁਮੇਲ ਕਰਕੇ।
ਸੁਖ ਆਤਮ ਕੋ ਪਾਏ ਅਮੋਲਾ,
ਅਮੋਲ ਜੋ ਬਿਨਾਂ ਕੀਮਤ ਤੋਂ ਹੈ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ, ਐਸੇ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਗੁਰੂ ਧਾਰਨ ਕਰਕੇ ਉਪਦੇਸ਼ ਲੈ ਕਰਕੇ ਐਸੀ ਸਮਾਧੀ ਵਿੱਚ ਸਥਿਤ ਹੋ ਗਏ ਹਨ।
ਤੀਨ ਪਹਿਰ ਬੀਤੇ ਇਸ ਭਾਂਤੀ,
ਇਸੇ ਤਰੀਕੇ ਦੇ ਨਾਲ ਰਾਤ ਦੇ ਤਿੰਨ ਪਹਿਰ ਬਤੀਤ ਹੋ ਗਏ।
ਰਹਿ ਗਈ ਇੱਕ ਜਾਮ ਜਬ ਰਾਤੀ,
ਜਦੋਂ ਇੱਕ ਪਹਿਰ ਰਾਤ ਹੋਰ ਬਤੀਤ ਹੋਣੀ ਬਾਕੀ ਰਹਿ ਗਈ ਹੈ, ਭਾਵ ਅੰਮ੍ਰਿਤ ਵੇਲਾ ਹੋਇਆ ਹੈ।
ਉੱਠ ਕਰ ਕੀਨੋ ਗੁਰੂ ਇਸ਼ਨਾਨਾ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕੀਤਾ। ਛੇ ਤੋਂ ਨੌ, ਨੌ ਤੋਂ ਬਾਰਾਂ, ਬਾਰਾਂ ਤੋਂ ਤਿੰਨ ਤੇ ਤਿੰਨ ਤੋਂ ਛੇ, ਇਹ ਰਾਤ ਦੇ ਚਾਰ ਪਹਿਰ ਨੇ। ਇਸੇ ਤਰੀਕੇ ਦੇ ਨਾਲ ਦਿਨ ਦੇ ਪਹਿਰ ਨੇ, 6 ਤੋਂ 9, 9 ਤੋਂ 12, 12 ਤੋਂ 3 ਤੇ 3 ਤੋਂ 6, ਇਹ ਦਿਨ ਦੇ ਪਹਿਰ ਨੇ। ਜਦ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਦੇਖਿਆ ਕਿ ਪਹੁ ਫੁੱਟ ਰਹੀ ਹੈ ਔਰ ਇਸ਼ਨਾਨ ਕਰ ਲਿਆ ਹੈ,
ਬਹਰੋ ਸ਼੍ਰੀ ਸੂਰਜ ਪ੍ਰਗਟਨ,
ਜਦੋਂ ਸੂਰਜ ਪ੍ਰਗਟ ਹੋਇਆ ਹੈ,
ਤਿਨਹਿ ਬੁਲਾਏ ਸਮਾਲ ਛੁਟਾਈ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ ਭੇਜ ਕਰਕੇ ਤੇ ਭਾਈ ਇੰਦਰ ਸੈਨ ਜੀ ਜੋ ਸਮਾਧੀ ਵਿਚ ਲੱਗੇ ਹੋਏ ਹਨ ਰਾਤ ਦੇ, ਤਿਨ੍ਹਾਂ ਦੀ ਸਮਾਧੀ ਉਥਾਨ ਕਰਵਾਈ ਹੈ।
ਮ੍ਰਿਤੁਲ ਗਿਰਾ ਬੋਲੇ ਜਗ ਸਾਈ,
ਜਗਤ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਕਮਲ ਬਚਨ ਬੋਲਣ ਲੱਗੇ,
ਇੰਦਰ ਸੈਨ ਮੰਜੀ ਅਬ ਲੀਜੈ,
ਐ ਭਾਈ ਇੰਦਰ ਸੈਨ ਜੀ ਹੁਣ ਤੁਹਾਨੂੰ ਇਸ ਨਗਰ ਦੀ ਮੰਜੀ ਦਿੰਦੇ ਆ, ਭਾਵ ਗੁਰਮੁਖ ਦੀ ਪਦਵੀ ਦਿੰਦੇ ਹਾਂ,
ਔਰ ਕੋ ਗੁਰ ਹੈ ਰਹਿਣ ਕਰੀਜੈ,
ਔਰ ਇਸ ਨਗਰ ਦੇ ਵਿਚ ਰਹਿ ਕਰਕੇ ਤੂੰ ਨਗਰ ਦਾ ਗੁਰੂ ਹੋਵੇਗਾ, ਭਾਵ ਮੁਖੀਆ ਹੋਵੇਗਾ, ਵੱਡਾ ਹੋਵੇਗਾ ਇਸ ਨਗਰ ਦਾ, ਔਰ ਸਾਰਾ ਨਗਰ ਤੇਰੀ ਈਨ ਮੰਨੇਗਾ, ਸਾਰੇ ਨਗਰ ਦੇ ਲੋਕ ਤੇਰੀ ਸਤ ਸੰਗਤ ਕਰਿਆ ਕਰਨਗੇ, ਤੂੰ ਨਗਰ ਨੂੰ ਉਪਦੇਸ਼ ਕਰਿਆ ਕਰੇਗਾ।
ਆਪ ਬੰਦ ਦੋਏ ਬਿਨੈ ਬਖਾਨੀ,
ਤਦੋਂ ਭਾਈ ਇੰਦਰ ਸੈਨ ਜੀ ਨੇ ਆਪਣੇ ਦੋਨੇ ਹੱਥ ਜੋੜ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ,
ਓ ਕਰਤਾਰ ਰੂਪ ਗੁਣ ਖਾਨੀ,
ਗੁਣਾਂ ਦੀ ਖਾਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਕਰਤਾਰ ਦੇ ਸਰੂਪ ਹੋ,
ਆਪ ਮੁਝ ਰਹੀ ਨਾ ਲਾਲਸ ਐਸੀ,
ਮਹਾਰਾਜ ਹੁਣ ਮੇਰੇ ਹਿਰਦੇ ਦੇ ਅੰਦਰ ਕੋਈ ਲਾਲਸਾ ਰਹੀ ਨਹੀਂ ਹੈ ਸੰਸਾਰ ਦੇ ਪਦਾਰਥਾਂ ਦੀ, ਸੰਸਾਰ ਦੇ ਵਿੱਚੋਂ ਆਪਣੀ ਇੱਛਾ ਕਰਾਉਣ ਦੀ ਕਿ ਮੇਰੀ ਕੋਈ ਵਡਿਆਈ ਕਰੇ, ਮਹਾਰਾਜ ਇਹੋ ਜਿਹੀਆਂ ਸਾਰੀਆਂ ਆਸਾਵਾਂ ਖਤਮ ਹੋ ਗਈਆਂ ਹਨ,
ਆਇਸ ਆਪ ਕਰਤ ਹੈ ਜੈਸੀ,
ਮਹਾਰਾਜ ਹੁਣ ਜਿਵੇਂ ਦੀ ਆਪ ਆਗਿਆ ਕਰੋਗੇ,
ਈਨ ਕਾਲ ਜਗ ਜਾਨੋ ਨਾਹੀ,
ਮਹਾਰਾਜ ਮੈਂ ਤਿੰਨਾਂ ਸਮਿਆਂ ਨੂੰ ਅਣਹੋਇਆ ਸਮਝਿਆ, ਭੂਤਕਾਲ, ਭਵਿੱਖਤ ਕਾਲ ਤੇ ਵਰਤਮਾਨ ਕਾਲ, ਮੈਂ ਨਹੀਂ ਸਮਝਦਾ ਕਿ ਇਹ ਸਮਾਂ ਵੀ ਕੋਈ ਸੰਸਾਰ ਦੇ ਵਿੱਚ ਹੈ, ਤਿੰਨਾਂ ਸਮਿਆਂ ਨੂੰ ਅਣਹੋਇਆ ਸਮਝ ਕਰਕੇ,
ਜਿਉ ਸ਼ਿਆਮ ਤਾਂ ਕਜਲ ਮਾਹੀ,
ਮਹਾਰਾਜ ਜਿਵੇਂ ਹੁੰਦਾ ਤੇ ਸੁਰਮਾ ਕਾਲਾ ਹੀ ਹੈ, ਪਰ ਜਿਵੇਂ ਸੁਰਮੇ ਦੇ ਵਿੱਚ ਕਾਲਕਪਨ ਹੁੰਦਾ ਹੈ,
ਸਰਬਮਈ ਪ੍ਰਾਕਮਾਇਕ,
ਇਸੇ ਤਰੀਕੇ ਦੇ ਨਾਲ ਸਾਰਿਆਂ ਦੇ ਵਿੱਚ ਇੱਕ ਪਰਮੇਸ਼ਰ ਦੀ ਜੋਤ ਵਰਤ ਰਹੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕੋਈ ਹੈ ਹੀ ਨਹੀਂ, ਜਿਤਨੀਆਂ ਵੀ ਅੰਡਜ, ਜੇਰਜ, ਸੇਤਜ, ਉਤਪਜ ਚਾਰ ਖਾਣੀਆਂ ਦੇ ਦੁਆਰਾ ਸ੍ਰਿਸ਼ਟੀ ਪੈਦਾ ਹੋਈ ਹੈ, ਸਾਰੀਆਂ ਖਾਣੀਆਂ ਦੇ ਵਿੱਚ ਵੀ ਪਰਮੇਸ਼ਰ ਦੀ ਜੋਤ ਹੈ, ਔਰ ਸਾਰੀਆਂ ਖਾਣੀਆਂ ਤੋਂ ਬਾਹਰੀ ਵੀ ਪਰਮੇਸ਼ਰ ਹੈ, ਉਹ ਪਰਮੇਸ਼ਰ ਸਾਰਿਆਂ ਦੇ ਵਿੱਚ ਵੀ ਹੈ ਔਰ ਸਾਰਿਆਂ ਤੋਂ ਬਾਹਰ ਵੀ ਹੈ, ਅਨੇਕ ਹੈ ਫਿਰ ਏਕ ਹੈ, ਉਹ ਪਰਮੇਸ਼ਰ ਆਪਣੇ ਸਰੂਪ ਧਾਰਨ ਕਰਕੇ ਅਨੇਕਾਂ ਰੂਪਾਂ ਵਿੱਚ ਵੀ ਹੈ ਔਰ ਅਨੇਕਾਂ ਰੂਪਾਂ ਤੋਂ ਬਾਹਰ ਵੀ ਹੈ।
ਬਾਬਾ ਤੁਮ ਤੇ ਐਸ ਵਿਵੇਕ,
ਸਤਿਗੁਰੂ ਮਹਾਰਾਜ ਆਪ ਜੀ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ, ਵਿਵੇਕ ਨਾਮ ਗਿਆਨ ਦਾ ਹੁੰਦਾ ਹੈ, ਅਜਿਹਾ ਗਿਆਨ ਪ੍ਰਾਪਤ ਹੋ ਆਇਆ ਹੈ,
ਨਿਸ਼ਚਾ ਦ੍ਰਿੜ ਜਬ ਤਿਨਹਿ ਲਖਾਇਆ,
ਔਰ ਇਹ ਨਿਸ਼ਚਾ ਹੋ ਗਿਆ ਹੈ ਕਿ ਇਹ ਜਿਹੜਾ ਸੰਸਾਰ ਹੈ ਇਹ ਨਾਸਵੰਤ ਹੈ, ਆਪ ਜੀ ਦੇ ਗਿਆਨ ਕਰਕੇ ਜਾਣ ਲਿਆ ਹੈ।
ਮੰਜੀ ਪਰ ਝੰਡਾ ਬੈਠਾਇਆ,
ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੋ ਨਗਰ ਦੀ ਪਦਵੀ ਸੀ ਔਰ ਮੁਖੀਆ ਸੀ, ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੰਦਰ ਸੈਨ ਨੂੰ ਬਣਾਇਆ, ਔਰ ਸਾਰੇ ਦੇਸ਼ ਦਾ ਜੋ ਮੁਖੀਆ ਬਣਾ ਦਿੱਤਾ ਉਹ ਭਾਈ ਝੰਡਾ ਜੀ ਨੂੰ ਬਣਾ ਦਿੱਤਾ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ, ਐਸੀ ਪਰਮੇਸ਼ਰ ਦੀ ਖੇਡ ਹੋਈ। ਇੱਕ ਭਾਈ ਝੰਡਾ ਜੀ ਗਰੀਬ ਇਨਸਾਨ ਮੰਜਾ ਬੁਣ ਕਰਕੇ ਆਪਣੇ ਪਰਿਵਾਰ ਦੀ ਪ੍ਰਤਪਾਲਣਾ ਕਰਨ ਵਾਲਾ, ਪੇਟ ਦੀ ਗੁਜਰਾਨ ਕਰਨ ਵਾਲਾ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਦੇਸ਼ ਦਾ ਗੁਰੂ ਬਣਾ ਦਿੱਤਾ, ਭਾਵ ਮੁਖੀਆ ਬਣਾ ਦਿੱਤਾ ਕਿ ਸਾਰਾ ਦੇਸ਼ ਇਹ ਭਾਈ ਝੰਡਾ ਜੀ ਤੁਹਾਡੀ ਈਨ ਮੰਨੇਗਾ ਔਰ ਤੁਹਾਡੇ ਚਰਨੀ ਲੱਗਿਆ ਕਰੇਗਾ, ਇਹ ਗੁਰਮੁਖ ਦੀ ਪਦਵੀ ਦੇ ਦਿੱਤੀ ਹੈ।
ਸਰਬ ਦੇਸ਼ ਕੋ ਸਤਿਗੁਰ ਕਰਕੇ,
ਔਰ ਸਾਰੇ ਦੇਸ਼ ਦਾ ਸਤਿਗੁਰੂ ਬਣਾ ਦਿੱਤਾ, ਭਾਵ ਸਤ ਚੇਤਨ ਆਨੰਦ ਸਰੂਪ ਪਰਮੇਸ਼ਰ ਦੇ ਨਾਲ ਮਿਲਾ ਕਰਕੇ ਔਰ ਵਾਹਿਗੁਰੂ ਦਾ ਜਨ ਬਣਾਇਆ ਹੈ।
ਔਰ ਕੋ ਪਠਾਰ ਜਾਏ ਉਚਰ ਕੇ,
ਔਰ ਨਗਰ ਨੂੰ ਭੇਜ ਦਿੱਤਾ ਕਿ ਜਾ ਭਾਈ ਝੰਡਾ ਹੁਣ ਤੂੰ ਇਸ ਸ਼ਹਿਰ ਵੱਲ ਨੂੰ ਚਲਿਆ ਜਾ, ਔਰ ਜਾ ਕਰਕੇ ਉੱਥੇ ਸਤ ਸੰਗਤ ਕਰਾ, ਸਾਰੀ ਸੰਗਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਉਪਦੇਸ਼ ਕਰ।
ਪ੍ਰਗਟ ਸਭ ਨਗਰ ਮਝਾਰੂ।
ਔਰ ਜਦੋਂ ਇਹ ਗੱਲ ਸਾਰੇ ਨਗਰਾਂ ਦੇ ਵਿੱਚ ਪ੍ਰਸਿੱਧ ਹੋ ਗਈ ਕਿ ਇੱਕ ਕੋਈ ਤਪਾ ਆਇਆ ਨਾਨਕ ਨਾਮ ਦਾ, ਉਸਨੇ ਭਾਈ ਝੰਡਾ ਜੀ ਨੂੰ ਉਪਦੇਸ਼ ਦਿੱਤਾ, ਭਾਈ ਇੰਦਰ ਸੈਨ ਨੂੰ ਉਪਦੇਸ਼ ਦਿੱਤਾ, ਇੰਦਰ ਸੈਨ ਨੂੰ ਇੱਕ ਨਗਰ ਦਾ ਮੁਖੀਆ ਬਣਾ ਦਿੱਤਾ, ਭਾਈ ਝੰਡਾ ਜੀ ਨੂੰ ਸਾਰੇ ਦੇਸ਼ ਦਾ ਮੁਖੀਆ ਬਣਾਇਆ ਹੈ।
ਮਨ ਜੋ ਪਰਸਪਰ ਕਰਤ ਵਿਚਾਰੂ।
ਔਰ ਇਸ ਤਰ੍ਹਾਂ ਮਨ ਦੇ ਅੰਦਰ ਸਾਰੇ ਲੋਕ ਆਪਸ ਦੇ ਵਿੱਚ ਮਿਲ ਮਿਲ ਕਰਕੇ ਗੱਲਾਂ ਕਰਦੇ ਹਨ।
ਸੁਧਰ ਸੈਨ ਸੁਧ ਐਸੇ,
ਸੁਧਰ ਸੈਨ ਜੋ ਇਸ ਨਗਰ ਦਾ ਰਾਜਾ ਸੀ ਉਸ ਨੂੰ ਵੀ ਇਹ ਖਬਰ ਪਹੁੰਚ ਗਈ,
ਤਪਾ ਸਾਧ ਕੋ ਬਾਹਰ ਬੈਸੇ,
ਕਿ ਕੋਈ ਤਪਾ ਹੈ, ਸਾਧੂ ਰੂਪ ਹੈ, ਉਹ ਬਾਹਰ ਜੰਗਲਾਂ ਵਿੱਚ ਬੈਠੇ ਹੋਏ ਹਨ।
ਝੰਡੇ ਕੋ ਸਤਿਗੁਰੂ ਬਣਾਇਆ।
ਔਰ ਭਾਈ ਝੰਡਾ ਜੀ ਨੂੰ ਜੋ ਪਾਕ ਤਰਖਾਣ ਦਾ ਸਪੁੱਤਰ ਹੈ ਤੇ ਇਸ ਨੂੰ ਸਤਿਗੁਰੂ ਬਣਾ ਦਿੱਤਾ, ਭਾਵ ਮੁਖੀਆ ਬਣਾ ਦਿੱਤਾ।
ਹੁਣ ਨਰੇਸ਼ ਨਾਰੇ ਇੱਕ ਪਠਾਇਆ।
ਤਦੋਂ ਰਾਜੇ ਨੇ ਸੁਣ ਕਰਕੇ ਇੱਕ ਮਨੁੱਖ ਉਸ ਜੰਗਲ ਦੇ ਵਿੱਚ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਿਰਾਜੇ ਨੇ ਉਸ ਪਾਸੇ ਨੂੰ ਭੇਜਿਆ ਹੈ।
ਝੰਡਾ ਇੰਦਰ ਸੈਨ ਤੇ ਕਾਲਾ।
ਇਸ ਸਮੇਂ ਭਾਈ ਝੰਡਾ ਜੀ ਤੇ ਭਾਈ ਇੰਦਰ ਸੈਨ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਬੈਠੇ ਹੋਏ ਸੋਭਾ ਪਾ ਰਹੇ ਸਨ।
ਬੈਠੇ ਦਰਸ਼ਾ ਹੈ ਦੀਨ ਦਿਆਲਾ।
ਔਰ ਬੈਠੇ ਹੋਏ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਸਨ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਇਹਨਾਂ ਨੂੰ ਨਗਰ ਤੋਂ ਬੁਲਾ ਕਰਕੇ ਮੁਖੀਏ ਬਣਾ ਦਿੱਤਾ ਨਾ, ਇਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਸ਼ਮੀਰ ਦੇ ਇਲਾਕੇ ਦੇ ਵਿੱਚ ਇੱਕ ਛੋਟੇ ਜਿਹੇ ਬਾਲਕ ਨੂੰ ਰਾਜ ਆਦੀ ਪਦਵੀ ਦੇ ਦਿੱਤੀ ਸੀ, ਸਿੰਘਾਸਣ ਤੇ ਬਿਠਾ ਦਿੱਤਾ ਸੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਸਮੇਤ ਗਏ ਤੇ ਉਹ ਬਾਲਕ ਛੋਲਿਆਂ ਦੇ ਖੇਤ ਦੀ ਰਾਖੀ ਕਰੇ ਤੇ ਜਦ ਉਸਨੇ ਦੇਖਿਆ ਕਿ ਤਿੰਨ ਫਕੀਰ ਤੁਰੇ ਆਉਂਦੇ ਨੇ, ਸਾਧੂ ਤੁਰੇ ਆਉਂਦੇ ਨੇ, ਤੇ ਮਨ ਵਿੱਚ ਚਾਅ ਜਾਗਿਆ ਕਿ ਇਹਨਾਂ ਸਾਧੂ ਮਹਾਤਮਾ ਦੇ ਦਰਸ਼ਨ ਕਰ ਲਵਾਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਾਸ ਆਏ ਤੇ ਨਮਸਕਾਰ ਕੀਤੀ ਦੋਨੇ ਹੱਥ ਜੋੜ ਕਰਕੇ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪਾਸ ਬੈਠ ਗਏ, ਬਾਲਕ ਨੂੰ ਪੁੱਛਣ ਲੱਗ ਗਏ। ਬਾਲਕ ਕਹਿੰਦਾ ਕਿ ਮੈਂ ਇਸ ਖੇਤ ਦੀ ਰਾਖੀ ਕਰਦਾ। ਉਸਨੇ ਅੱਗ ਬਾਲੀ ਤੇ ਖੇਤ ਵਿੱਚੋਂ ਚਣੇ ਪੁੱਟ ਕੇ ਲਿਆਂਦੇ ਤੇ ਹੋਲਾ ਭੁੰਨ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਛਕਾਈਆਂ। ਭਾਈ ਬਾਲਾ ਜੀ ਨੇ, ਭਾਈ ਮਰਦਾਨਾ ਜੀ ਨੂੰ, ਤਿੰਨਾਂ ਜਾਣੇ ਬੜੇ ਪ੍ਰਸੰਨ ਹੋ ਕੇ ਗਰਮ ਗਰਮ ਹੋਲਾ ਛਕੀਆਂ। ਸਾਰਾ ਦਿਨ ਬਤੀਤ ਹੋ ਗਿਆ, ਮਹਾਰਾਜ ਉੱਥੇ ਬੈਠੇ ਰਹੇ। ਜਦ ਰਾਤ ਪੈਣ ਲੱਗੀ ਤੇ ਕਹਿੰਦਾ ਮਹਾਰਾਜ ਮੈਂ ਆਪ ਜੀ ਵਾਸਤੇ ਪੱਕਾ ਭੋਜਨ ਲੈ ਕੇ ਆਵਾਂ, ਨਗਰ ਵਿੱਚੋਂ ਜਾ ਕੇ ਆਪ ਸਵੇਰ ਦੇ ਆਏ ਹੋ ਤੇ ਪਿੱਛੋਂ ਵੀ ਚੱਲ ਕਰਕੇ ਆਏ ਹੋਵੋਗੇ ਤੇ ਆਪ ਨੂੰ ਭੁੱਖ ਲੱਗੀ ਹੋਵੇਗੀ ਤੇ ਮੈਂ ਪ੍ਰਸ਼ਾਦਾ ਲਿਆਵਾਂ। ਅੰਤਰਜਾਮੀ ਸਤਿਗੁਰੂ ਮਹਾਰਾਜ ਜਾਣਦੇ ਸਨ ਕਿ ਜੋ ਇਸ ਕਸ਼ਮੀਰ ਦੇ ਇਲਾਕੇ ਦਾ ਰਾਜਾ ਹੈ ਉਸਨੇ ਚੜ੍ਹਾਈ ਕਰ ਜਾਣਾ ਤੇ ਦਿਨ ਚੜ੍ਹਦੀ ਨੂੰ ਇਹਨਾਂ ਨੂੰ ਹੁਣ ਕੋਈ ਰਾਜਾ ਭਾਲਣਾ ਪੈਣਾ ਤੇ ਇਸ ਬਾਲਕ ਨੂੰ ਪਦਵੀ ਦੇਣੀ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਕੋਲ ਭਾਲ ਲਿਆ, ਕਹਿੰਦੇ ਕਿ ਨਹੀਂ ਸਾਨੂੰ ਭੁੱਖ ਨਹੀਂ, ਤੂੰ ਸਾਡੇ ਪਾਸ ਬੈਠ ਜਾ। ਤੇ ਇਸ ਵੇਲੇ ਸਾਰੀ ਰਾਤ ਆਪਣੇ ਕੋਲ ਭਾਲ ਛੱਡਿਆ, ਨਗਰ ਦੇ ਵਿੱਚ ਨਗਰ ਦਾ ਰਾਜਾ ਚੜ੍ਹਾਈ ਕਰ ਗਿਆ। ਸਾਰੇ ਨਗਰ ਦੇ ਲੋਕਾਂ ਨੇ ਇਹ ਸਮਝੌਤਾ ਕੀਤਾ ਕਿ ਦਿਨ ਚੜ੍ਹਦੇ ਨੂੰ ਰਾਜ ਸਿੰਘਾਸਣ ਤੇ ਕੌਣ ਬੈਠੇਗਾ। ਸਿਆਣੇ ਬੰਦਿਆਂ ਨੇ ਵਿਚਾਰ ਕੀਤੀ ਕਿ ਚਾਰ ਦਰਵਾਜ਼ੇ ਨੇ ਨਗਰ ਦੇ, ਤਿੰਨ ਬੰਦ ਕਰ ਦਿਓ, ਇੱਕ ਨੂੰ ਖੁੱਲ੍ਹਾ ਰਹਿਣ ਦਿਓ, ਅਸੀਂ ਸਾਰੇ ਉੱਥੇ ਬੈਠ ਜਾਂਦੇ ਹਾਂ। ਜਿਹੜਾ ਅੰਮ੍ਰਿਤ ਵੇਲੇ ਇਸ ਨਗਰ ਦੇ ਵਿੱਚ ਇਸ ਦਰਵਾਜ਼ੇ ਰਾਹੀਂ ਪ੍ਰਵੇਸ਼ ਹੋਵੇਗਾ, ਅਸੀਂ ਸਮਝਾਂਗੇ ਕਿ ਇਹ ਅਕਾਲ ਪੁਰਖ ਵਾਹਿਗੁਰੂ ਨੇ ਇਸ ਸਿੰਘਾਸਣ ਤੇ ਬੈਠਣ ਵਾਸਤੇ ਉਹ ਮਨੁੱਖ ਭੇਜਿਆ ਤੇ ਉਸ ਨੂੰ ਨਵਾਲ ਧਕਾਲ ਕੇ ਤੇ ਤਾਜਪੋਸ਼ੀ ਕਰਕੇ ਸਿੰਘਾਸਨ ਤੇ ਬਿਠਾ ਦੇਵਾਂਗੇ ਤੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਤੇ ਖੇਤਾਂ ਦੇ ਵਿੱਚ ਲੈ ਕੇ ਬੈਠੇ ਨੇ ਜਿਸ ਨੂੰ ਸਿੰਘਾਸਨ ਤੇ ਬਿਠਾਉਣਾ। ਜਦ ਅੰਮ੍ਰਿਤ ਵੇਲਾ ਹੋਇਆ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਾਲਕ ਨੂੰ ਕਹਿੰਦੇ ਕਿ ਜਾਓ ਨਗਰ ਦੇ ਵਿੱਚੋਂ ਸਾਡੇ ਵਾਸਤੇ ਪ੍ਰਸ਼ਾਦਾ ਲੈ ਕੇ ਉਹ, ਸਾਨੂੰ ਭੁੱਖ ਲੱਗੀ ਹੈ। ਜਦੋਂ ਉਹ ਦਰਵਾਜ਼ੇ ਵੱਲ ਗਿਆ ਤੇ ਦਰਵਾਜ਼ਾ ਬੰਦ, ਦੂਸਰੇ ਵੱਲ ਗਿਆ ਉਹ ਵੀ ਬੰਦ, ਇੱਕ ਦੇਖਿਆ ਤੇ ਉਹ ਖੁੱਲ੍ਹਾ, ਉੱਥੇ ਨਗਰ ਦੇ ਲੋਕ ਬੈਠੇ ਨੇ। ਜਦ ਨਗਰ ਦੇ ਦਰਵਾਜ਼ੇ ਦੇ ਵਿੱਚ ਪ੍ਰਵੇਸ਼ ਹੋਇਆ ਉਹ ਸਿਆਣਿਆਂ ਮਨੁੱਖਾਂ ਨੇ ਪਕੜ ਕਰਕੇ ਉਸ ਦੀ ਇੱਕ ਨਾ ਸੁਣੀ, ਨਵਾਲ ਧਵਾਲ ਕੇ ਉਸ ਨੂੰ ਤਾਜਪੋਸ਼ੀ ਕਰਕੇ ਸਿੰਘਾਸਣ ਤੇ ਬਿਠਾ ਦਿੱਤਾ। ਔਰ ਸਾਰੇ ਨਗਰ ਦੇ ਲੋਕਾਂ ਨੇ ਇਹ ਪ੍ਰਮਾਣ ਕਰ ਲਿਆ ਕਿ ਇਹ ਰਾਜਾ ਹੈ। ਜਦ ਅੱਧਾ ਦਿਨ ਬਤੀਤ ਹੋ ਗਿਆ, ਦੂਸਰਾ ਪੈਰ ਢਲ ਗਿਆ, ਤੀਸਰਾ ਪੈਰ ਦੀ ਆਰੰਭਤਾ ਹੋ ਰਹੀ, ਉਸਨੇ ਸਮਝਾਇਆ ਕਿ ਬਾਹਰ ਖੇਤਾਂ ਦੇ ਵਿੱਚ ਕੱਲ ਦੇ 3 ਫਕੀਰ ਭੁੱਖੇ ਬੈਠੇ ਨੇ, ਮੈਂ ਤੇ ਉਹਨਾਂ ਦੇ ਵਾਸਤੇ ਪ੍ਰਸ਼ਾਦਾ ਲੈਣ ਆਇਆ ਸੀ, ਤੇ ਮੈਨੂੰ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਦਿਓ, ਫਿਰ ਤੁਸੀਂ ਆਪਣੀ ਰਹਿੰਦੀ ਕਿਰਿਆ ਬਾਅਦ ਵਿੱਚ ਕਰ ਦਿਓ। ਸਾਰੇ ਨਗਰ ਦੇ ਲੋਕ ਬਾਹਰ ਨੂੰ ਤੁਰ ਪਏ ਕਿ ਉਹ ਫਕੀਰ ਕਿਹੜੇ ਆਏ। ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਗਏ, ਸਾਰਿਆਂ ਨੇ ਜਾ ਕੇ ਨਮਸਕਾਰ ਕੀਤੀ ਕਿ ਮਹਾਰਾਜ, ਇਸ ਨੂੰ ਤਾਜਪੋਸ਼ੀ ਵਾਸਤੇ ਤੁਸੀਂ ਆਪਣੇ ਕੋਲ ਬਿਠਾ ਕੇ ਰੱਖਿਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਉਪਦੇਸ਼ ਕਰਾਇਆ ਔਰ ਗਿਆਨ ਕਰਾਇਆ ਕਿ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਸੀ, ਇਸ ਨੇ ਹੀ ਸਿੰਘਾਸਣ ਤੇ ਬੈਠਣਾ ਸੀ, ਔਰ ਇਹ ਸਾਰਾ ਜੋ ਬਿਰਤਾਂਤ ਹੋਇਆ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਕਰਾਇਆ। ਆਪ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਸ ਨੂੰ ਵਡਿਆਈ ਦੇਣੀ ਹੋਵੇ ਉਸ ਕੋਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਪੁੱਜ ਕੇ ਜਾਂਦੇ ਨੇ ਔਰ ਉਸ ਨੂੰ ਤਾਜਪੋਸ਼ੀਆਂ ਦਿੰਦੇ ਨੇ, ਤੇ ਜਿਸ ਨੂੰ ਆਪ ਖਵਾਏ ਕਰਤਾ ਖੁਸਲੇ ਚੰਗਿਆਈ, ਜਿਸ ਨੇ ਚੰਗੇ ਗੁਣ ਲੈ ਕੇ ਵੀ ਉਸ ਚੰਗੇ ਗੁਣਾਂ ਦੀ ਸਾਂਭ ਨਹੀਂ ਕੀਤੀ ਜਾਂ ਪਰਮੇਸ਼ਰ ਦੀ ਦਿੱਤੀ ਹੋਈ ਦਾਤ ਨੂੰ ਨਹੀਂ ਸਮਝਿਆ, ਤੇ ਮਹਾਰਾਜ ਕਹਿੰਦੇ ਫਿਰ ਉਹ ਪਰਮੇਸ਼ਰ ਆਪਣੇ ਚੰਗੇ ਗੁਣ ਵਾਪਸ ਵੀ ਲੈਣ ਜਾਣਦਾ, ਜੇ ਦੇਣ ਜਾਣਦਾ ਉਹ ਲੈਣ ਨਹੀਂ ਜਾਣਦਾ। ਜਿਸ ਨੂੰ ਆਪ ਖਵਾਏ ਕਰਤਾ ਖੁਸਲੇ ਚੰਗਿਆਈ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ। ਜੇ ਸ਼ਾਹਜਹਾਨ ਨੇ ਸ਼ੰਕਾ ਕੀਤੀ ਸੀ ਕਿ ਇੰਜ ਨਹੀਂ ਹੋ ਸਕਦਾ ਕਿ ਜੇ ਪਰਮੇਸ਼ਰ ਦੀ ਨਿਗਾਹ ਉਲਟੀ ਹੋ ਜਾਵੇ ਤੇ ਇੱਕ ਤਾਜਪੋਸ਼ ਤੇ ਬੈਠਾ ਹੋਵੇ ਬਾਦਸ਼ਾਹ ਤੇ ਉਸਨੂੰ ਘਾਹ ਖਾਣਾ ਪੈ ਜੇ, ਪਰ ਉਸੇ ਦੇ ਜੀਵਨ ਕਾਲ ਦੇ ਦੌਰਾਨ ਹੋਇਆ ਜਦੋਂ ਔਰੰਗਜ਼ੇਬ ਨੇ ਉਸਨੂੰ ਕੈਦ ਵਿੱਚ ਪਾ ਲਿਆ ਤੇ ਅਹਿਲਕਾਰਾਂ ਨੇ ਆਪਣੇ ਬਾਦਸ਼ਾਹ ਦੇ ਹੁਕਮ ਨੂੰ ਮੰਨਦਿਆਂ ਹੋਇਆ ਆਗਰੇ ਤੋਂ ਜਦ ਦਿੱਲੀ ਵੱਲ ਨੂੰ ਲਿਜਾ ਰਹੇ ਤੇ ਰਸਤੇ ਦੇ ਵਿੱਚ ਪਿਆਸ ਲੱਗੀ ਭੁੱਖ ਲੱਗੀ, ਅਹਿਲਕਾਰਾਂ ਤੋਂ ਪਾਣੀ ਮੰਗਦਾ ਕੋਈ ਪਾਣੀ ਨਹੀਂ ਦਿੰਦਾ, ਫਿਰ ਬਹਾਨੇ ਨਾਲ ਕਿਹਾ ਕਿ ਮੈਨੂੰ ਕਿਰਿਆ ਕਰਨ ਦਿਓ, ਬਾਥਰੂਮ ਜਾਣਾ, ਸੰਗਲਾਂ ਦੇ ਨਾਲ ਜਕੜਿਆ ਹੋਇਆ ਛੋਲਿਆਂ ਦੇ ਖੇਤ ਦੇ ਵਿੱਚ ਜਾ ਕੇ ਆਪਣੇ ਮੂੰਹ ਦੇ ਨਾਲ ਛੋਲਿਆਂ ਦੇ ਖੇਤ ਨੂੰ ਖਾਧਾ ਔਰ ਉਸ ਵਿੱਚੋਂ ਤਰੇਲ ਦੀਆਂ ਬੂੰਦਾਂ ਚੂਸ ਕੇ ਆਪਣੀ ਪਿਆਸ ਬੁਝਾਈ। ਉਸ ਵੇਲੇ ਗਿਆਨ ਹੋਇਆ ਕਿ ਜਦ ਮੈਂ ਸ਼ੰਕਾ ਕੀਤਾ ਸੀ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ, ਮੈਂ ਦਰਾਂ ਦਰਾਂ ਤੋਂ ਪਾਣੀ ਮੰਗਿਆ ਕਿਸੇ ਨੇ ਪਾਣੀ ਦਾ ਘੁੱਟ ਨਹੀਂ ਦਿੱਤਾ, ਅੱਜ ਮੈਨੂੰ ਉਸ ਸ਼ੰਕਾ ਕੀਤੀ ਹੋਈ ਪੰਗਤੀ ਦਾ ਮੈਨੂੰ ਇਹ ਫਲ ਮਿਲਿਆ। ਉਸ ਵੇਲੇ ਗਿਆਨ ਹੋਇਆ ਸੀ ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਨੂੰ ਤਾਂ ਤਾਜਪੋਸ਼ੀਆਂ ਦੇਣੀਆਂ ਨੇ ਨਿਰੰਕਾਰ ਚੱਲ ਕੇ ਦਿੰਦੇ ਨੇ, ਤੇ ਜਿਸ ਕੋਲੋਂ ਤਾਜਪੋਸ਼ੀਆਂ ਦਿੱਤੀਆਂ ਹੋਈਆਂ ਹੋਣ ਔਰ ਮਾਣ ਹੋ ਗਿਆ ਹੋਵੇ ਤੇ ਮਹਾਰਾਜ ਤੋੜਨੀਆਂ ਵੀ ਜਾਣਦੇ ਨੇ, ਉਸ ਦੇ ਕੋਲੋਂ ਲੈਣੀਆਂ ਵੀ ਜਾਣਦੇ ਨੇ, ਚੰਗਾਪਣ ਉਸਦਾ ਖੁੱਲ੍ਹ ਲੈਂਦੇ ਨੇ ਔਰ ਲੋਕ ਆਪ ਹੀ ਉਸਦਾ ਖੁਆਜਾ ਕੱਢ ਲੈਂਦੇ ਨੇ, ਆਪ ਹੀ ਉਸ ਨੂੰ ਤਾਜਪੋਸ਼ੀਆਂ ਤੋਂ ਲਾਹ ਲੈਂਦੇ ਨੇ। ਇਸ ਤਰੀਕੇ ਦੇ ਨਾਲ ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਝੰਡਾ ਜੀ ਭਾਈ ਇੰਦਰ ਸੈਨ ਜੀ ਨੂੰ ਸਮੁੰਦਰ ਦੇ ਵਿੱਚ ਚੱਲ ਕਰਕੇ ਇੱਕ ਟਾਪੂ ਬਸੀਹਰ ਨਗਰ ਦੇ ਵਿੱਚ ਪਹੁੰਚ ਕਰਕੇ ਇਹਨਾਂ ਨੂੰ ਤਾਜਪੋਸ਼ੀਆਂ ਦਿੱਤੀਆਂ ਹਨ। ਜਦੋਂ ਸੁਧਰ ਸੈਨ ਰਾਜੇ ਨੇ ਇੱਕ ਮਨੁੱਖ ਭੇਜਿਆ ਕਿ ਜਾ ਪਤਾ ਤੇ ਕਰਕੇ ਆ ਕਿ ਉਹ ਫਕੀਰ ਕਿਹੜਾ ਹੈ, ਤੇ ਉਸ ਨੇ ਪਾਸ ਆ ਕੇ ਇਸ ਤਰ੍ਹਾਂ ਬਚਨ ਕਿਹਾ,
ਕੌਣ ਤਪਾ ਤੁਮ ਲਿਖਿਆ ਕਹਾਵਾ,
ਔਰ ਉਹ ਕੌਣ ਤਪਾ ਹੈ ਜਿਸ ਨੇ ਇਹਨਾਂ ਇੰਦਰ ਸੈਨ ਨੂੰ ਔਰ ਭਾਈ ਝੰਡਾ ਜੀ ਨੂੰ ਦੇਸ਼ ਦਾ ਰਾਜਾ ਬਣਾ ਦਿੱਤਾ, ਤੇ ਉਸ ਨੇ ਕਹੇ ਹੋਏ ਰਾਜੇ ਦੇ ਬੋਲਾਂ ਮੁਤਾਬਕ ਆ ਕੇ ਕਿਹਾ ਕਿ ਤੁਹਾਡੇ ਪੰਜਾਂ ਦੇ ਵਿੱਚੋਂ ਤਪਾ ਨਾਨਕ ਨਾਮ ਦਾ ਕੌਣ ਕਹਾਉਂਦਾ ਹੈ,
ਨਾਮ ਅਹੈ ਸ਼੍ਰੀ ਨਾਨਕ ਜਾਂਕੋ,
ਜਿਸ ਦਾ ਨਾਮ ਨਾਨਕ ਤਪਾ ਹੈ ਉਹ ਪੰਜਾਂ ਦੇ ਵਿੱਚੋਂ ਕੌਣ ਹੈ,
ਨਿਰਪਤੁਮ ਬੁਲਾਵਤ ਹੈ ਅਬ ਤਾਂ ਕੋ,
ਉਸ ਨੂੰ ਇਸ ਨਗਰ ਦਾ ਰਾਜਾ ਸੁਧਰ ਸੈਨ ਬੁਲਾਉਂਦਾ ਹੈ,
ਇੰਦਰ ਸੈਨ ਬੋਲਿਓ ਤੇ ਸਾਥ,
ਤੇ ਇਸ ਵੇਲੇ ਜੋ ਸੁਧਰ ਸੈਨ ਰਾਜੇ ਦਾ ਭਾਣਜਾ ਇੰਦਰ ਸੈਨ ਸੀ ਉਹ ਉਸ ਅਹਿਲਕਾਰ ਦੇ ਨਾਲ ਬੋਲਿਆ,
ਮੈਂ ਆਪ ਚਲੋ ਨਿਕਟ ਨਰਨਾਥ,
ਕਿ ਇੱਥੇ ਨਾਨਕ ਤਪਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ ਇੰਦਰ ਸੈਨ ਨੇ ਕਿ ਮਹਾਰਾਜ ਮੈਂ ਇਸ ਦੇ ਨਾਲ ਜਾਣਾ ਤੇ ਜਾ ਕਰਕੇ ਰਾਜੇ ਨੂੰ ਸਮਝਾਵਾਂਗਾ,
ਇਹ ਕੋ ਸਾਬਿਤ ਕਹਿ ਸਮਝਾਉ,
ਮੈਂ ਸੁਧਰ ਸੈਨ ਰਾਜੇ ਨੂੰ ਸਾਰੀਆਂ ਵਿਧੀਆਂ ਕਰਕੇ ਸਮਝਾ ਦੇਵਾਂਗਾ,
ਬਹਰੋ ਆਪ ਪਾਸ ਚਲਿਆਉ,
ਫਿਰ ਮੈਂ ਆਪ ਜੀ ਦੇ ਪਾਸ ਚੱਲ ਕਰਕੇ ਆ ਜਾਵਾਂਗਾ,
ਗੁਰ ਭਨੈ ਉੱਠਿਓ ਤੂੰ ਕੈਸੇ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਤੂੰ ਕਿਸ ਕਰਕੇ ਉੱਠਣਾ ਹੈ, ਰਾਜੇ ਨੇ ਬੁਲਾਇਆ ਤੇ ਸਾਨੂੰ ਤਾਂ ਤੂੰ ਕਿਸ ਕਰਕੇ ਜਾਵੇਂਗਾ,
ਰਹੋ ਨਿਚਿੰਤ ਇਹਾਂ ਢਿੱਗ ਬੈਸੇ,
ਤੂੰ ਇੱਥੇ ਬੈਠਾ ਰਹਿ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ, ਨਿਸਚਿੰਤ ਹੋ ਜਾ,
ਇੰਦਰ ਸੈਨ ਤਾਂ ਬਚਨ ਉਚਾਰਾ।
ਤਦੋਂ ਭਾਈ ਇੰਦਰ ਸੈਨ ਜੀ ਨੇ ਫਿਰ ਮਹਾਰਾਜ ਨੂੰ ਬੇਨਤੀ ਕੀਤੀ,
ਹੇ ਪ੍ਰਭ ਸੁਣ ਹੋ ਮੁਕੰਦ ਉਦਾਰਾ,
ਮੁਕਤੀ ਦਾਤਾ ਸ੍ਰੇਸ਼ਟ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੇਰੀ ਬੇਨਤੀ ਸੁਣੋ।
ਉਪਤੋ ਮਾਤੁਲ ਲਾਗਤ ਹਮਰਾ,
ਮਹਾਰਾਜ ਉਹ ਜਿਹੜਾ ਰਾਜਾ ਇਸ ਨਗਰ ਦਾ ਹੈ ਉਹ ਮੇਰਾ ਮਾਤਲ ਮਾਮਾ ਲੱਗਦਾ ਹੈ।
ਭੇਦ ਨਾ ਜਾਣ ਸਕੇ ਸੋ ਤੁਮਰਾ,
ਮਹਾਰਾਜ ਉਹ ਆਪ ਜੀ ਦੇ ਭੇਦ ਨੂੰ ਨਹੀਂ ਜਾਣ ਸਕਿਆ।
ਆਇਸ ਦੀ ਜੈ ਤੇ ਸਮਝਾਉ,
ਕਿਰਪਾ ਕਰੋ ਮੈਨੂੰ ਹੁਣ ਤੁਸੀਂ ਆਗਿਆ ਦਿਓ ਤੇ ਮੈਂ ਜਾ ਕੇ ਉਸ ਨੂੰ ਸਮਝਾ ਕੇ ਆਵਾਂ।
ਜਿਉਂ ਹੋਏ ਭਲਾ ਸੋ ਰੀਤ ਬਤਾਉ,
ਜਿਵੇਂ ਉਸ ਦਾ ਭਲਾ ਹੋਵੇਗਾ ਆਪ ਜੀ ਦੀ ਮੈਂ ਜਾ ਕਰਕੇ ਉਪਦੇਸ਼ ਨੂੰ ਉਸ ਨੂੰ ਜਾ ਕੇ ਦੱਸਾਂਗਾ, ਉਸ ਦਾ ਭਲਾ ਹੋ ਜਾਵੇਗਾ। ਉਹ ਸਾਰੀਆਂ ਰੀਤੀਆਂ ਕਰਕੇ ਮੈਂ ਸਮਝਾ ਆਵਾਂ।
ਦੋਹਰਾ ਲੇਰ ਜਾਏ ਨਿਰਪਟਕ ਗਇਓ।
ਤਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਆਗਿਆ ਲੈ ਕੇ ਭਾਈ ਇੰਦਰ ਸੈਨ ਜੀ ਆਪਣੇ ਮਾਮਾ ਸੁਧਰ ਸੈਨ ਰਾਜੇ ਦੇ ਕੋਲ ਪਹੁੰਚਿਆ।
ਮਿਲਿਆ ਬਚਨ ਉਚਾਰ,
ਔਰ ਇਸ ਤਰ੍ਹਾਂ ਜਾ ਕਰਕੇ ਬਚਨ ਕਹੇ।
ਸ਼ਰਨ ਗਹਾਉ ਤੇ ਸੰਤ ਕੀ,
ਉਸ ਸੰਤ ਮਹਾਤਮਾ ਦੀ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜਾ ਕਰਕੇ ਐ ਮਾਮਾ ਜੀ ਐ ਰਾਜਾ ਸ਼ਰਨ ਗ੍ਰਹਿਣ ਕਰ ਲਾ।
ਲੱਖ ਸਰੂਪ ਕਰਤਾਰ,
ਔਰ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਜਾਣਨਾ ਕਰ।
ਆਓ ਭਾਈ ਊਣੇ ਭਰੇ ਭਰੇ ਕਰੂਣੇ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਰਬ ਕਲਾ ਸਮਰੱਥ ਨੇ, ਔਰ ਜੋ ਊਣੇ ਨੇ ਸ਼ੁਭ ਗੁਣਾਂ ਤੋਂ ਉਹਨਾਂ ਨੂੰ ਗੁਣ ਦੇ ਕਰਕੇ ਮਹਾਰਾਜ ਭਰ ਦਿੰਦੇ ਨੇ, ਔਰ ਜੋ ਹੰਕਾਰ ਅਵਿਦਿਆ ਉੱਚੀ ਜਾਤੀ ਉੱਚੀ ਕੁੱਲ ਦੇ ਗੁਮਾਨ ਕਰਕੇ ਭਰੇ ਹੋਏ ਨੇ ਉਹਨਾਂ ਨੂੰ ਇਹਨਾਂ ਤੋਂ ਕੋਲੋਂ ਖੋਹ ਕਰਕੇ ਅਸ਼ੁਭ ਗੁਣ ਲੈ ਲੈਂਦੇ ਨੇ, ਔਰ ਅਸ਼ੁਭ ਗੁਣਾਂ ਨੂੰ ਹੀਣਿਆ ਕਰ ਦਿੰਦੇ ਨੇ, ਔਰ ਸ਼ੁਭ ਗੁਣ ਭਰ ਕਰਕੇ ਉਹਨਾਂ ਨੂੰ ਭਰਪੂਰ ਕਰ ਦਿੰਦੇ ਹਨ।
ਉਜੜ ਵਸਾਏ ਵਸੇ ਕਰ ਸ਼ੂਨੇ,
ਫਿਰ ਜਿਹੜੇ ਉਜੜੇ ਹੋਏ ਨੇ ਉਹਨਾਂ ਨੂੰ ਵਸਾ ਦਿੰਦੇ ਨੇ, ਭਾਵ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਹੈ, ਧਰਤੀ ਵਿਰਾਨ ਪਈ ਹੋਈ ਹੈ, ਬੀਆਬਾਨ ਹੈ, ਉਜਾੜ ਹੈ, ਉਹਨਾਂ ਦੇ ਹਿਰਦਿਆਂ ਦੇ ਵਿੱਚ ਪਰਮੇਸ਼ਰ ਦਾ ਨਾਮ ਦੇ ਕਰਕੇ ਹਰਿਆਵਲਤਾ ਲੈ ਆਉਂਦੇ ਨੇ, ਔਰ ਉਹਨਾਂ ਨੂੰ ਵਸਾ ਦਿੰਦੇ ਨੇ, ਔਰ ਜਿਹੜੇ ਵਸੇ ਹੋਏ ਨੇ ਗੁਮਾਨ ਕਰਕੇ ਉਹਨਾਂ ਦੇ ਹਿਰਦਿਆਂ ਦੇ ਅੰਦਰੋਂ ਅਵਿਦਿਆ ਦੀ ਮੈਲ ਲਾਹ ਕਰਕੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟ ਕਰਕੇ ਨਾਮ ਦੀ ਬਰਕਤ ਦੇ ਕਰਕੇ ਵਸਾ ਲੈਂਦੇ ਹਨ।
ਲੱਗ ਤੇ ਵੱਡ, ਵੱਡ ਤੇ ਲੱਗ ਛਿਨ ਮੈਂ,
ਫਿਰ ਜਿਹੜੇ ਲੱਗ ਛੋਟਾ ਹੁੰਦਾ ਹੈ ਵੱਡ ਵੱਡਾ ਹੁੰਦਾ ਹੈ, ਜਿਹੜੇ ਛੋਟੇ ਨੇ ਉਹਨਾਂ ਨੂੰ ਵੱਡਿਆਂ ਕਰ ਲੈਂਦੇ ਨੇ, ਜਿਹੜੇ ਵੱਡੇ ਨੇ ਉਹਨਾਂ ਨੂੰ ਛੋਟਿਆਂ ਕਰ ਲੈਂਦੇ ਨੇ। ਇਸ ਤੋਂ ਭਾਵ ਇਹ ਨਹੀਂ ਲੈਣਾ ਕਿ ਮਹਾਰਾਜ ਸਰਾਪ ਦਿੰਦੇ ਨੇ, ਜਿਹੜੇ ਤਾਂ ਛੋਟੇ ਸਨ ਅਸ਼ੁਭ ਗੁਣਾਂ ਕਰਕੇ ਉਹਨਾਂ ਨੂੰ ਸ਼ੁਭ ਗੁਣ ਦੇ ਕਰਕੇ ਵੱਡੇ ਕਰ ਲੈਂਦੇ ਨੇ, ਜਿਹੜੇ ਹੰਗਤਾ ਦੇ ਸਹਿਤ ਨੇ ਹਉਮੈ ਦੇ ਸਹਿਤ ਨੇ ਹਉਮੈ ਕੱਢ ਕਰਕੇ ਉਹਨਾਂ ਦਾ ਵੱਡਾਪਣ ਖਿੱਚ ਲੈਂਦੇ ਨੇ, ਔਰ ਉਹਨਾਂ ਨੂੰ ਨਿਮਰਤਾ ਵਾਲਾ ਗੁਣ ਦੇ ਕਰਕੇ ਨੀਵੇਂ ਕਰ ਲੈਂਦੇ ਹਨ।
ਅਸ ਸਮਰੱਥ ਸਮਝੋ ਨਿਰਪ ਮਨ ਮੈਂ,
ਐ ਰਾਜਾ ਐਸੇ ਸਮਰੱਥ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਹਿਰਦੇ ਵਿੱਚ ਜਾਣ ਲੈ।
ਉਹ ਕਹੇ ਜਿਹੇ ਬਿਲ ਤੁਮ ਕਹੋ,
ਤੇ ਉਹ ਰਾਜਾ ਜੋ ਇੰਦਰ ਸੈਨ ਦਾ ਮਾਮਾ ਸੀ ਉਹ ਕਹਿਣ ਲੱਗਾ, ਭਾਣਜਾ ਜਿਵੇਂ ਤੂੰ ਕਹਿੰਦਾ ਮੈਂ ਉਵੇਂ ਹੀ ਮੰਨ ਲੈਂਦਾ
ਹਾਂ,
ਮੈਂ ਹੁਣੇ ਜਾ ਕਰਕੇ ਤੇਰੇ ਨਾਲ ਜਾ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਗ੍ਰਹਿਣ ਕਰ ਲੈਂਦਾ ਹਾਂ।
ਜਿਹ ਕੀ ਮਹਿਮਾ ਸੁਣੀਅਤ ਭਾਰੀ,
ਜਿਨ੍ਹਾਂ ਦੀ ਮਹਿਮਾ ਮੈਂ ਇਸ ਨਗਰ ਦੇ ਲੋਕਾਂ ਦੇ ਵਿੱਚੋਂ ਬਹੁਤ ਭਾਰੀ ਸੁਣੀ ਹੈ।
ਦਰਸ਼ਨ ਕਰਨ ਅਭਿਲਾਖ ਹਮਾਰੀ,
ਮੇਰੇ ਮਨ ਦੇ ਅੰਦਰ ਵੀ ਇੱਛਾ ਹੈ ਕਿ ਮੈਂ ਐਸੇ ਤਪਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਾਂ।
ਇੰਦਰ ਸੈਨ ਕਹਿ ਭੇਟਾ ਲੀਜੈ,
ਤਦੋਂ ਇੰਦਰ ਸੈਨ ਕਹਿਣ ਲੱਗਾ, ਮਾਮਾ ਜੀ ਆਪਣੇ ਕੋਲ ਕੁਝ ਭੇਟਾ ਲੈ ਲਓ, ਕਿਉਂਕਿ ਸਮਰੱਥ ਗੁਰੂ ਨੇ ਤੇ ਸਿਆਣਿਆਂ ਦਾ ਵੀ ਬਚਨ ਹੈ, ਜਦ ਗੁਰੂ ਦੇ ਕੋਲ ਜਾਈਏ ਜਾਂ ਸਾਧੂ ਮਹਾਤਮਾ ਕੋਲ ਜਾਈਏ ਜਾਂ ਬਾਦਸ਼ਾਹ ਕੋਲ ਜਾਈਏ ਕਦੇ ਖਾਲੀ ਹੱਥ ਨਹੀਂ ਜਾਈਦਾ, ਇਸ ਵਾਸਤੇ ਤੁਸੀਂ ਆਪਣੇ ਨਾਲ ਕੋਈ ਵਧੀਆ ਜੀ ਭੇਟਾ ਲੈ ਲਓ।
ਆਪਣਾ ਆਪ ਨਿਵਾਰਨ ਕੀਜੈ,
ਔਰ ਜਿਹੜਾ ਆਪਣੀ ਅਪਣੱਤ ਹੈ ਨਾ ਰਾਜਾਪਨ ਦੀ, ਇਸ ਨੂੰ ਨਿਵਾਰਨ ਕਰ ਲਓ।
ਸ਼ੁਭ ਫਲ ਮਧੁਰ ਅਸਨ ਧਰ ਅੱਗੇ,
ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਸੁੰਦਰ ਭੇਟਾਵਾਂ ਲੈ ਕੇ ਜਾਓਗੇ ਆਪਣੀ ਅਪਣੱਤ ਛੱਡ ਦਿਓ ਉੱਥੇ ਜਾ ਕੇ, ਇਹ ਨਾ ਕਿਉਂਕਿ ਮੈਂ ਰਾਜਾ ਇਸ ਦੇਸ਼ ਦਾ ਤੇ ਇਹ ਮਹਾਤਮਾ ਮੇਰੇ ਦੇਸ਼ ਵਿੱਚ ਆਏ ਨੇ ਤੇ ਮੈਂ ਆਪਣੇ ਆਪ ਨੂੰ ਰਾਜਾ ਕਹਾਵਾਂਗਾ, ਤੇ ਮਾਮਾ ਜੀ ਤੁਸੀਂ ਆਪਣੀ ਅਪਣੱਤ ਛੱਡ ਕੇ ਨੀਵੇਂ ਹੋ ਕੇ ਜਾਣਾ, ਇਸ ਤਰੀਕੇ ਦੇ ਨਾਲ ਜਦੋਂ ਸੁੰਦਰ ਫਲ ਰੱਖੋਗੇ
ਕਰੋ ਡੰਡਾਓ ਤੇ ਚਰਨ ਜੋਗ ਲਾਗੇ,
ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦੋਵੇਂ ਚਰਨਾਂ ਤੇ ਜਾ ਕਰਕੇ ਦੋਵੇਂ ਹੱਥ ਜੋੜ ਕਰਕੇ ਡੰਡੇਵਤ ਹੋ ਕੇ ਨਮਸਕਾਰ ਕਰਨੀ ਹੈ।
ਮਾਨੀ ਸੀਖ ਸੁਸਾ ਕੋ ਸੁੱਤ ਕੀ,
ਸੁਸਾ ਕੋ ਸੁੱਤ ਕੀ, ਭੈਣ ਦੇ ਪੁੱਤਰ ਦੀ, ਭਣੇਵੇਂ ਦੀ, ਮਾਮੇ ਸੁਧਰ ਸੈਨ ਨੇ ਜਿਹੜੀ ਦਿੱਤੇ ਹੋਏ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੇ ਉਹ ਚੰਗੀ ਤਰ੍ਹਾਂ ਮੰਨ ਲਏ।
ਲਕੀਰ ਦਾਏ ਭਾਖਤ ਮਾਮ ਹਿੱਤ ਕੀ,
ਔਰ ਆਪਣੇ ਹਿਰਦੇ ਦੀ ਜਾਣ ਕਰਕੇ, ਭਲਾ ਜਾਣ ਕਰਕੇ, ਆਪਣਾ ਆਪਣੇ ਹਿਰਦੇ ਵਿੱਚ ਇਹ ਜਾਣ ਲਈ ਹੈ ਕਿ ਜੋ ਭਾਣਜੀ ਨੇ ਕਿਹਾ ਇਹ ਠੀਕ ਹੈ।
ਹੁਣ ਭੇਟਾ ਲੈ ਕਰ ਸੋ ਆਵਾ,
ਸੁਣ ਕਰਕੇ ਇੰਦਰ ਸੈਨ ਦੇ ਬਚਨ ਤੇ ਸੁਧਰ ਸੈਨ ਰਾਜਾ ਸੁੰਦਰ ਭੇਟਾਵਾਂ ਲੈ ਕਰਕੇ ਭਾਈ ਇੰਦਰ ਸੈਨ ਜੀ ਦੇ ਨਾਲ ਚੱਲ ਕੇ ਆ ਰਿਹਾ ਹੈ।
ਇੰਦਰ ਸੈਨ ਜਿਹ ਸੰਗ ਸੁਹਾਵਾ,
ਇੰਦਰ ਸੈਨ ਜਿਸ ਦੇ ਨਾਲ ਸੋਭਾ ਪਾਉਂਦਾ ਸੀ ਤੁਰਿਆ ਜਾਂਦਾ,
ਦੋਹਰਾ ਪੱਗ ਨੰਗੇ ਮਨ ਦੀਨ ਹੋਏ।
ਹੁਣ ਇੰਦਰ ਸੈਨ ਦੇ ਬਚਨ ਮੰਨ ਲਏ ਨੇ ਸੁਧਰ ਸੈਨ ਨੇ ਤੇ ਆਪ ਨੰਗੇ ਚਰਨੀ ਹੋ ਗਿਆ, ਆਪਣਾ ਤਾਂ ਛੱਡ ਦਿੱਤੀ, ਨਿਸ਼ਾਨੀ ਹੈ ਆਪਣੇ ਨੀਵੇਂ ਹੋਣ ਦੀ, ਔਰ ਨੰਗੇ ਚਰਨੀ ਚੱਲਿਆ ਹੈ।
ਪ੍ਰੇਮ ਸੰਗ ਤਿਹਾਨ,
ਬੜੇ ਪ੍ਰੇਮ ਦੇ ਨਾਲ ਆ ਰਿਹਾ। ਪੰਗ ਪੱਗ ਨੰਗੇ ਮਨ ਦੀਨ ਹੋਵੇ, ਪ੍ਰੇਮ ਸੰਗ ਤਿਹਾਨ, ਨੰਗੇ ਪੈਰੀ ਹੈ ਔਰ ਮਨ ਤੋਂ ਹੀਣਾ ਹੈ, ਭਾਵ ਨਿਮਰਤਾ ਦੇ ਨਾਲ ਹੋ ਕਰਕੇ ਪ੍ਰੇਮ ਦੇ ਨਾਲ ਕਦਮ ਨੂੰ ਪੁੱਟਦਾ ਹੈ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ। ਜਦੋਂ ਵੀ ਘਰ ਦੇ ਵਿੱਚੋਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈਏ, ਇਸ ਤੋਂ ਸਿੱਖਿਆ ਇਹੀ ਮਿਲਦੀ ਹੈ ਕਿ ਆਪਣੀ ਆਪਣਾ ਤਾਂ ਛੱਡ ਕੇ ਆਈਏ ਕਿ ਸਾਨੂੰ ਕੋਈ ਗਿਆਨ ਨਹੀਂ ਹੈ, ਅਸੀਂ ਗੁਰੂ ਦੇ ਕੋਲੋਂ ਗਿਆਨ ਲੈਣ ਜਾਣਾ ਹੈ, ਉਪਦੇਸ਼ ਲੈਣ ਜਾਣਾ ਹੈ, ਤੇ ਐਵੇਂ ਆਪਣੇ ਮਨ ਦੇ ਅੰਦਰ ਨਿਮਰਤਾ ਵਾਲੇ ਗੁਣ ਧਾਰਨ ਕਰਕੇ ਇੱਕ ਇੱਕ ਕਦਮ ਪ੍ਰੇਮ ਦੇ ਨਾਲ ਰੱਖਣਾ ਕਿ ਅਸੀਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਾਣਾ। ਤੇ ਮਾਂ ਭਾਈ ਗੁਰਦਾਸ ਜੀ ਕਹਿੰਦੇ ਕਿ ਜਦੋਂ ਇਹੋ ਜਿਹੀ ਭਾਵਨਾ ਬਣ ਜਾਵੇ ਨਾ ਸਿੱਖ ਦੀ ਸਤਿਗੁਰਾਂ ਦੇ ਦਰਸ਼ਨ ਵਾਸਤੇ, ਤੇ ਫਿਰ ਕਹਿੰਦੇ ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ, ਸਤਿਗੁਰ ਕੂਟ ਪਿੰਡ ਆਗਿਆ ਹੋਏ ਲੇਤ ਹੈ। ਜਦੋਂ ਵੀ ਇਹੋ ਜਿਹੀ ਭਾਵਨਾ ਬਣੇ, ਇੱਕ ਕਦਮ ਪੁੱਟੇਗਾ ਗੁਰੂ, ਕਰੋੜਾਂ ਕਦਮ ਪੁੱਟ ਕਰਕੇ ਤੇਰੇ ਅਸ਼ੁਭ ਗੁਣਾਂ ਨੂੰ ਬਾਹਰ ਕੱਢੇਗਾ ਔਰ ਗੁਣ ਪ੍ਰਵੇਸ਼ ਕਰਦਾ ਆਵੇਗਾ। ਤੇਰੇ ਹਿਰਦੇ ਦੇ ਅੰਦਰ ਸਤ ਸੰਤੋਖ, ਦਇਆ, ਧਰਮ, ਕਰੁਣਾ, ਮੁਦਤਾ, ਮੈਤਰੀ, ਉਪੇਖਿਆ, ਇਹ ਸਾਰੇ ਸ਼ੁਭ ਗੁਣ ਪ੍ਰਵੇਸ਼ ਹੋ ਜਾਣਗੇ, ਤੂੰ ਗਿਆਨ ਦਾ ਧਨੀ ਹੋਵੇਗਾ।
ਕਰ ਬੰਦੇ ਬੰਦਨ ਕਰੀ,
ਔਰ ਸਤਿਗੁਰੂ ਮਹਾਰਾਜ ਜੀ ਦੇ ਪਾਸ ਆ ਕਰਕੇ ਦੋਨੇ ਹੱਥ ਜੋੜ ਕਰਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਰਾਜੇ ਸੁਧਰ ਸੈਨ ਨੇ।
ਭਾਰ ਪਰ ਦੰਡ ਸਮਾਨ,
ਔਰ ਧਰਤੀ ਦੇ ਉੱਪਰ ਡੰਡੇ ਦੇ ਸਮਾਨ ਹੋ ਕਰਕੇ ਲੰਮਾ ਪੈ ਗਿਆ।
ਅਸ਼ਟਾਂਗ ਚਰਨ ਅਨੁਰਾਗਾ,
ਬੜੇ ਪ੍ਰੇਮ ਦੇ ਨਾਲ ਲੰਮਾ ਪਾਇਆ ਹੋਇਆ ਅੱਠੇ ਅੰਗ ਧਰਤੀ ਦੇ ਨਾਲ ਲਾ ਕੇ ਨਮਸਕਾਰ ਕਰ ਰਿਹਾ ਹੈ।
ਪਰਿਓ ਰਹਿਓ ਉਠਤ ਨਾ ਵੱਡ ਭਾਗਾ,
ਵੱਡਿਆਂ ਭਾਗਾਂ ਵਾਲਾ ਜਿਸ ਦੇ ਭਾਗ ਜਾਗ ਗਏ, ਧਰਤੀ ਤੇ ਲੰਮਾ ਪਿਆ ਰਿਹਾ ਮਹਾਰਾਜ ਦੇ ਚਰਨੀ ਨਾ ਛੱਡੇ, ਉਵੇਂ ਹੀ ਮਹਾਰਾਜ ਦੇ ਚਰਨਾਂ ਤੇ ਲੰਮਾ ਪਿਆ ਰਿਹਾ ਹੈ ਨਮਸਕਾਰ ਕਰਦਾ ਹੋਇਆ।
ਪਿਖ ਗੁਰੂ ਦਈ ਪੀਠ ਪਰ ਥਾਪੀ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬੜਾ ਨਿਮਾਣਾ ਜਿਹਾ ਹੋਇਆ ਵੇਖ ਕਰਕੇ, ਨਿਮਰਤਾ ਦੇ ਸਹਿਤ ਨਮਸਕਾਰ ਕਰਦਾ ਹੋਇਆ ਵੇਖ ਕਰਕੇ ਗੁਰ ਥਾਪੀ ਦਿੱਤੀ ਕੰਡ ਜੀਓ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪਿੱਠ ਦੇ ਉੱਪਰ ਥਾਪੜਾ ਦੇ ਦਿੱਤਾ।
ਉਠੋ ਭੂਪ ਅਤ ਭਾ ਪ੍ਰਤਾਪੀ,
ਔਰ ਬਚਨ ਕਹਿ ਦਿੱਤਾ ਐ ਰਾਜਾ ਉਠ, ਬੜਾ ਪ੍ਰਤਾਪੀ ਰਾਜਾ ਹੋਵੇਗਾ।
ਨਿਰਪਤ ਸਤਾਰਾ ਹੈ ਤੋਹੇ ਸਮੀਪਾ,
ਕੈਸੇ ਬਚਨ ਮਹਾਰਾਜ ਕਰ ਰਹੇ ਨੇ, ਕਹਿੰਦੇ ਆਸ ਪਾਸ ਦੇ ਤੇਰੇ ਸਤਾਰਾਂ ਰਾਜੇ ਨੇ ਔਰ ਇਹ ਸਤਾਰਾਂ ਦੇ ਸਤਾਰਾਂ ਹੀ ਰਾਜੇ,
ਸਭ ਕੇ ਭਇਓ ਤੂੰ ਹੀ ਅਵਨੀਪਾ,
ਸਾਰਿਆਂ ਦੇ ਵਿੱਚ ਤੂੰ ਹੀ ਸਾਰਿਆਂ ਦਾ ਚੱਕਰਵਰਤੀ ਬਾਦਸ਼ਾਹ ਹੋਵੇਗਾ।
ਆਨ ਕਰੇਂਗੇ ਤਾ ਪਦ ਬੰਦਨ,
ਔਰ ਸਾਰੇ ਰਾਜੇ ਆ ਕਰਕੇ ਤੈਨੂੰ ਨਮਸਕਾਰਾਂ ਕਰਿਆ ਕਰਨਗੇ, ਭਾਵ ਤੇਰੀ ਈਨ ਮੰਨਣਗੇ।
ਜੇ ਨਾ ਆਏ ਚੜ ਕਰੋ ਨਿਕੰਦਨ,
ਜਿਹੜਾ ਇਹਨਾਂ ਸਤਾਰਾਂ ਦੇ ਵਿੱਚੋਂ ਕੋਈ ਵੀ ਨਾ ਆਵੇਗਾ,
ਪ੍ਰੇਮ ਅਰਕ ਜਬ ਤਿਹ ਕਾ ਦੇਖ,
ਅਤੇ ਉਹਨਾਂ ਦੇ ਉੱਪਰ ਚੜਾਈ ਕਰਕੇ ਤੂੰ ਜਿੱਤ ਪ੍ਰਾਪਤ ਕਰ ਸਕੇਗਾ। ਇਸ ਵਾਸਤੇ ਸਾਰੇ ਸਤਾਰਾਂ ਰਾਜੇ ਤੇਰੀ ਈਨ ਮੰਨਣਗੇ ਔਰ ਪ੍ਰੇਮ ਦੇ ਨਾਲ ਤੈਨੂੰ ਪੂਜਿਆ ਕਰਨਗੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੈਸੇ ਵਰ ਦੇ ਰਹੇ ਹਨ, ਮਹਾਰਾਜ ਜੀ ਨੇ ਐਸਾ ਵਰ ਦਿੱਤਾ ਕਿ ਐ ਸੁਧਰ ਸੈਨ ਤੇਰਾ ਬਹੁਤ ਵੱਡਾ ਰਾਜ ਭਾਗ ਹੋਵੇਗਾ। ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਭਾਈ ਡੱਲਾ ਜੀ ਨੂੰ ਪੁੱਛਦੇ, ਡੱਲਿਆ ਦੇਖ ਕਿੱਡੇ ਵਧੀਆ ਅੰਬ ਲੱਗੇ ਨੇ, ਤੇ ਭਾਈ ਡੱਲਾ ਜੀ ਕਹਿੰਦੇ ਮਹਾਰਾਜ ਕਿਉਂ ਮਖੌਲ ਕਰਦੇ ਹੋ, ਇਸ ਧਰਤੀ ਤੇ ਪਾਣੀ ਦੀ ਬੂੰਦ ਨਹੀਂ ਮਿਲਦੀ, ਕਦੇ ਕੋਈ ਦਰਖਤ ਨਹੀਂ ਨਜ਼ਰ ਆਉਂਦਾ, ਤੇ ਤੁਸੀਂ ਕਹਿੰਦੇ ਅੰਬ ਲੱਗੇ ਆ, ਤੇ ਅੱਜ ਜਾ ਕਰਕੇ ਦੇਖੋ ਗੁਰੂ ਕੀ ਕਾਂਸੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ, ਅੰਬਾਂ ਦੀ ਧਰਤੀ ਦੇ ਨਾਲ ਧਰਤੀ ਸੋਭਦੀ ਹੈ, ਉੱਥੇ ਨਦੀਆਂ ਪਈਆਂ ਪਾਣੀ ਦੀਆਂ ਵਗਦੀਆਂ ਨੇ। ਮਹਾਰਾਜ ਕਹਿੰਦੇ ਡੱਲਿਆ ਦੇਖ ਕਿੰਨੀਆਂ ਨਦੀਆਂ ਵਗਦੀਆਂ, ਮਹਾਰਾਜ ਕਿਉਂ ਮਖੌਲ ਕਰਦੇ ਹੋ, ਇੱਥੇ ਕਿੱਥੇ ਪਾਣੀ ਤਾਂ ਪੁੱਟਿਆ ਨਹੀਂ ਲੱਭਦਾ, ਨਦੀਆਂ ਕਿੱਥੋਂ ਵਗਣਗੀਆਂ, ਅੱਜ ਉੱਥੇ ਪਾਣੀ ਹੀ ਪਾਣੀ ਹੈ ਔਰ ਅੰਬ ਹੀ ਅੰਬ ਨੇ, ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਭਾਈ ਡੱਲਾ ਜੀ ਨੂੰ ਵਰ ਦਿੱਤੇ, ਭਾਈ ਡੱਲਾ ਜੀ ਨੂੰ ਭਰੋਸਾ ਨਾ ਆਵੇ ਕਿ ਮਹਾਰਾਜ ਜੋ ਕਹਿ ਰਹੇ ਨੇ ਕੀ ਇਹ ਸਫਲ ਹੀ ਹੋਵੇਗਾ। ਪਰ ਮਹਾਰਾਜ ਕਹਿੰਦੇ ਡੱਲਿਆ, ਜੇ ਹੋਰ ਵੀ ਕੁਝ ਸਤ ਕਰਕੇ ਮੰਗ ਲੈਣ, ਸਾਰਾ ਕੁਝ ਇਸ ਧਰਤੀ ਤੇ ਮਿਲ ਜਾਣਾ ਸੀ, ਪਰ ਤੈਨੂੰ ਨਿਸ਼ਚਾ ਹੀ ਨਹੀਂ ਆਇਆ ਜੋ ਅਸੀਂ ਕਹਿ ਰਹੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਪ੍ਰਸੰਨ ਹੋਏ, ਮਹਾਰਾਜ ਹਾਸੇ ਕਰਦੇ ਕਰਦੇ ਇੰਨੇ ਵਰ ਦੇ ਗਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਦ ਦੇਖਿਆ ਕਿ ਸੋਧਰ ਸੈਨ ਰਾਜਾ ਬੜੀ ਨਿਮਰਤਾ ਦੇ ਸਹਿਤ ਚਰਨਾਂ ਦੇ ਉੱਪਰ ਡਿੱਗਿਆ, ਅਕਾਲ ਪੁਰਖ ਵਾਹਿਗੁਰੂ ਦਾ ਸਿੱਖ ਬਣ ਗਿਆ, ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਥਾਪੜਾ ਦੇ ਕਰਕੇ ਕੰਡ ਦੇ ਉੱਪਰ ਕਿਹਾ, ਰਾਜਾ 17 ਰਾਜੇ ਤੇਰੇ ਅਧੀਨ ਹੋਣਗੇ, ਸਾਰੇ ਦੇ ਸਾਰੇ ਤੇਰੀ ਈਨ ਮੰਨਣਗੇ, ਜਿਹੜਾ ਈਨ ਨਾ ਮੰਨੇ ਜੇ ਚੜ੍ਹਾਈ ਕਰਕੇ ਜਾਵੇਗਾ ਤਾਂ ਵੀ ਜਿੱਤ ਪ੍ਰਾਪਤ ਕਰਕੇ ਆਵੇਗਾ, ਸਾਰੇ ਪ੍ਰੇਮ ਦੇ ਨਾਲ ਤੇਰੀ ਪੂਜਾ ਕਰਿਆ ਕਰਨਗੇ, ਸਭ ਤੇਰਾ ਅਦਬ ਕਰਨਗੇ, ਤੈਨੂੰ ਪੁੱਛ ਕੇ ਰਾਜ ਭਾਗ ਚਲਾਇਆ ਕਰਨਗੇ, ਤੇਰਾ ਬੜਾ ਵੱਡਾ ਰਾਜ ਭਾਗ ਹੋਵੇਗਾ, ਤੇਜ ਪ੍ਰਤਾਪੀ ਰਾਜਾ ਹੋਵੇਗਾ। ਇੰਨੇ ਵਚਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੋਧਰ ਸੈਨ ਰਾਜਾ ਨੂੰ ਕਹਿ ਦਿੱਤੇ।
ਸੋਧਰ ਸੈਨ ਸੁਣ ਕਰ ਹਰ ਖਾਨਾ,
ਜਦੋਂ ਸੋਧਰ ਸੈਨ ਨੇ ਮਹਾਰਾਜ ਜੀ ਦੇ ਐਸੇ ਵਰ ਵਾਲੇ ਵਚਨ ਸੁਣੇ, ਬੜਾ ਪ੍ਰਸੰਨ ਹੋਇਆ,
ਕਰਤਾਰ ਸਮਾਨ ਪਛਾਣਾ,
ਔਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਜਾਣਿਆ ਹੈ।
ਦੋਹਰਾ ਬਿਨਾ ਕਰੀ ਕਰ ਬੰਦ ਕਰ,
ਦੋਨੇ ਹੱਥ ਜੋੜ ਕਰਕੇ ਨਮਸਕਾਰ ਕਰਦਾ ਹੋਇਆ ਬੇਨਤੀਆਂ ਕਰਦਾ ਹੈ ਰਾਜਾ।
ਲੈ ਚਲਾ ਨਿਜ ਧਾਮ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਜੇ ਕਿਰਪਾ ਕਰੋ ਤੇ ਮੇਰੇ ਘਰ ਦੇ ਵਿੱਚ ਚਲੇ ਜਾਓ, ਇਹ ਘਰ ਵੀ ਪਵਿੱਤਰ ਹੋ ਜਾਵੇ ਤੇ ਮੇਰੇ ਕੋਲ ਰਹਿਣਾ ਕਰੋ।
ਇੱਕ ਮਾਸ ਤੇ ਠਾਂ ਰਹੇ,
ਮਹਾਰਾਜ ਇੱਕ ਮਹੀਨਾ ਤੇ ਇਸ ਵੇਲੇ ਉਸ ਸੁਧਰ ਸੈਨ ਰਾਜੇ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਸੁਧਰ ਸੈਨ ਦੇ ਘਰ ਦੇ ਵਿੱਚ ਹੀ ਰਹੇ ਸਨ।
ਪੂਰਨ ਕਿੰਕਰ ਕਾਮ,
ਔਰ ਜੋ ਆਪਣੇ ਦਾਸ ਸੁਧਰ ਸੈਨ ਰਾਜਾ ਦੇ ਜਾਂ ਉਸ ਨਗਰ ਦੇ ਹੋਰ ਜੋ ਜਗਿਆਸੂ ਬਣ ਗਏ, ਸਾਰਿਆਂ ਦੇ ਪਾਪਾਂ ਨੂੰ ਨਾਸ਼ ਕਰਕੇ ਕਾਰਜਾਂ ਨੂੰ ਸੰਪੂਰਨ ਕਰ ਰਹੇ ਸਨ।
ਸ੍ਰੀ ਗੁਰੂ ਭਾਣਾ ਨਰੇਸ਼ ਸੁਨੀਜਾ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਐ ਰਾਜਾ ਸੁਣ,
ਝੰਡੇ ਕੀ ਸਮਤਾ ਨਹਿ ਕੀਜੈ,
ਰਾਜਨ ਕਦੇ ਵੀ ਭਾਈ ਝੰਡਾ ਜੀ ਦੀ ਬਰਾਬਰੀ ਨਾ ਕਰ ਬੈਠੀ।
ਜੇ ਕਰ ਆਪਣ ਭਲਾ ਤੁਮ ਚਾਹੀ,
ਜੇਕਰ ਤੂੰ ਆਪਣਾ ਭਲਾ ਚਾਹੁੰਦਾ ਹੈ,
ਸਦਾ ਨਵਿਓ ਆਗੇ ਤਹਿ ਰਹੀ,
ਔਰ ਸਦਾ ਵਾਸਤੇ ਨਿਮਰਤਾਵਾਨ ਹੋ ਕਰਕੇ ਭਾਈ ਝੰਡਾ ਜੀ ਦੇ ਅੱਗੇ ਰਹੀ। ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਨਗਰ ਦਾ ਮੁਖੀਆ ਔਰ ਗੁਰਮੁਖ ਬਣਾ ਦਿੱਤਾ ਭਾਈ ਇੰਦਰ ਸੈਨ ਨੂੰ, ਸਭ ਦੇਸ਼ਾਂ ਦਾ ਮੁਖੀਆ ਬਣਾ ਦਿੱਤਾ ਭਾਈ ਝੰਡਾ ਜੀ ਨੂੰ, ਤੇਜ ਪ੍ਰਤਾਪੀ ਰਾਜਾ ਬਣਾ ਦਿੱਤਾ ਸੁਧਰ ਸੈਨ ਨੂੰ, ਤੇ ਸੁਧਰ ਸੈਨ ਰਾਜੇ ਨੂੰ ਕਹਿੰਦੇ ਤੂੰ ਭਾਈ ਝੰਡਾ ਜੀ ਦੀ ਆਗਿਆ ਵਿੱਚ ਰਹਿਣਾ, ਕਦੇ ਵਾਸਤੇ ਭਾਈ ਝੰਡਾ ਜੀ ਦੀ ਬਰਾਬਰੀ ਨਾ ਕਰ ਬੈਠੀ, ਜੇ ਆਪਣਾ ਭਲਾ ਚਾਹੁੰਦਾ ਹੈ।
ਸਰਵਦੇਸ਼ ਸਿੱਖੀ ਪ੍ਰਗਟਾਏ,
ਔਰ ਸਾਰੇ ਦੇਸ਼ ਦੇ ਵਿੱਚ ਭਾਈ ਝੰਡਾ ਜੀ ਨੇ ਸਿੱਖੀ ਪ੍ਰਗਟ ਕੀਤੀ ਹੈ। ਸਾਰੇ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦੇਸ਼ਾਂ ਦੇਸ਼ਾਂ ਦੇ ਲੋਕ ਉਸ ਭਾਈ ਝੰਡਾ ਜੀ ਦੇ ਅੱਗੇ ਨਿਵਾ ਦਿੱਤੇ।
ਸਿਮਰਨ ਨਾਮ ਦਾਨ ਇਸ਼ਨਾਨ,
ਔਰ ਨਾਮਦਾਨ ਇਸ਼ਨਾਨ ਇਹ ਦ੍ਰਿੜ ਕਰਵਾਇਆ ਹੈ।
ਭਲਾ ਪਛਾਣਾ,
ਜੋ ਵੀ ਮਨੁੱਖ ਆਪਣਾ ਭਲਾ ਚਾਹੁੰਦਾ ਹੈ ਭਾਈ ਝੰਡਾ ਜੀ ਦੀ ਆ ਕੇ ਸੰਗਤ ਕਰਦਾ ਹੈ।
ਚੱਲਣ ਕੀ ਬਾਤ ਚਲਾਈ,
ਫਿਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਅੱਗੇ ਚੱਲਣ ਦੀ ਗੱਲ ਕੀਤੀ।
ਸੁਣ ਤੋ ਨਿਰਪਤ ਗਿਰਾ ਅਲਾਈ,
ਔਰ ਰਾਜੇ ਨੇ ਸੁਣ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬਚਨ ਕੀਤੇ।
ਗਜਬਾਜੀ ਸਵਰਾਜ ਸਮਾਜਾ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਗਜ ਹਾਥੀ ਬਾਜੀ ਘੋੜੇ, ਫਿਰ ਸਾਜੀ ਜਿੰਨਾ ਹੋਰ ਸਾਜੋ ਸਮਾਨ ਹੈ, ਕਿਰਪਾ ਕਰੋ ਮਹਾਰਾਜ ਇਹ ਸਾਰਾ ਹੀ ਰਾਜ ਭਾਗ
ਝੰਡੇ ਕੋ ਦੇਹੋ ਅੱਜ,
ਮਹਾਰਾਜ ਅੱਜ ਹੀ ਇਹ ਭਾਈ ਝੰਡਾ ਜੀ ਨੂੰ ਸਾਰਾ ਸਮਾਨ ਦੇ ਦਿਓ, ਮੈਂ ਰਾਜ ਭਾਗ ਨਹੀਂ ਚਾਹੁੰਦਾ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਂ ਦੇ, ਮਹਾਰਾਜ ਮੈਨੂੰ ਆਪਣੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ, ਇਹ ਤੁਸੀਂ ਸਾਰਾ ਹੀ ਰਾਜ ਭਾਗ ਭਾਈ ਝੰਡਾ ਜੀ ਨੂੰ ਦੇ ਦਿਓ, ਮੈਂ ਕਦੇ ਵੀ ਭਾਈ ਝੰਡਾ ਜੀ ਦੀ ਬਰਾਬਰੀ ਨਹੀਂ ਕਰਾਂਗਾ।
ਆਪਣੇ ਸਾਥ
ਕਿਰਪਾ ਕਰਕੇ ਮੈਨੂੰ ਆਪਣੇ ਨਾਲ ਹੀ ਰੱਖੋ।
ਰਹਿ ਨਾ ਸਕੋ ਤੁਮ ਬਿਨ ਜਗਨਨਾਥ,
ਜਗਤ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਮੈਂ ਆਪ ਜੀ ਤੋਂ ਬਿਨਾਂ ਨਹੀਂ ਰਹਿ ਸਕਦਾ।
ਮੀਨ ਨੀਰ ਗਤ ਸ੍ਰੀ ਪਾਗ ਸੰਗ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਇਸੇ ਤਰੀਕੇ ਦੇ ਨਾਲ ਮੇਰੀ ਅੰਦਰ ਦੀ ਹਾਲਤ ਬਿਹਬਲ ਹੋ ਚੁੱਕੀ ਹੈ, ਕਿਰਪਾ ਕਰੋ, ਮੈਂ ਵੀ ਆਪ ਜੀ ਦੇ ਚਰਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਇਸ ਤਰ੍ਹਾਂ ਕਹਿੰਦੇ ਹੋਏ ਨੇ ਸੁਧਰ ਸੈਨ ਨੇ ਆਪਣੇ ਹਿਰਦੇ ਦੇ ਅੰਦਰ ਇੰਨਾ ਵੈਰਾਗ ਔਰ ਪ੍ਰੇਮ ਪੈਦਾ ਕਰ ਲਿਆ ਔਰ ਸਾਰੇ ਸਰੀਰ ਦੀ ਰੁਮਾਵਲ ਜਿੰਨੇ ਰੋਮ ਖੜੇ ਹੋ ਗਏ ਤੇ ਬਾਣੀ ਅਸਤ ਵਿਅਸਤ ਹੋ ਗਈ, ਗਲਾ ਵੈਰਾਗ ਦੇ ਨਾਲ ਭਰ ਗਿਆ, ਕੋਈ ਵੀ ਬੋਲ ਅੰਦਰੋਂ ਨਹੀਂ ਨਿਕਲਦਾ
ਹੈ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ ਸਮੇਂ ਰਾਜੇ ਦੀ ਜਦ ਐਸੀ ਬਿਹਵਲਤਾ ਵਾਲੀ ਹਾਲਤ ਦੇਖੀ ਹੈ ਔਰ ਸੱਚੀ ਪ੍ਰੀਤ ਆਪਣੇ ਸੇਵਕ ਦੀ ਦੇਖ ਕਰਕੇ
ਸ੍ਰੀ ਨਾਨਕ ਜੀ ਗਿਰਾ ਉਬਾਚੀ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੁਧਰ ਸੈਨ ਰਾਜੇ ਨੂੰ ਇਸ ਸਮੇਂ ਇਸ ਤਰ੍ਹਾਂ ਬਚਨ ਕਹੇ।
ਕਰੋ ਧਿਆਨ ਨਿਤ ਵਰਿਆ ਵਨੀਪਾ,
ਇਹ ਰਾਜਨ ਆਪਣੇ ਹਿਰਦੇ ਦੇ ਅੰਦਰ ਸਦਾ ਹੀ ਸਾਡਾ ਧਿਆਨ ਧਾਰਨਾ ਕਰ।
ਮੈਂ ਹਾਂ ਤੁਮਰੇ ਸਦਾ ਸਮੀਪਾ,
ਰਾਜਨ ਮੈਂ ਤੇਰੇ ਨਾਲ ਹਮੇਸ਼ਾ ਹੀ ਰਹਾਂਗਾ। ਸਦਾ ਅੰਗ ਸੰਗੇ ਅਭੰਗੰਗ ਬੇਪੂਤੇ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਜਹ ਜਹ ਪੇਖੋ ਤਹ ਹਜੂਰ, ਦੂਰ ਕਥੋ ਨਾ ਜਾਈ। ਐ ਰਾਜਨ ਤੇਰੇ ਤੋਂ ਅਸੀਂ ਕਦੇ ਵੀ ਦੂਰ ਨਹੀਂ
ਹਾਂ, ਮ੍ਰਿਤ ਕਰਵਾਵ,
ਪਰ ਜਦੋਂ ਹੀ ਚਾਹਵੇ ਕਿ ਸਾਡੇ ਦਰਸ਼ਨ ਕਰਨੇ ਨੇ, ਬੜੀ ਸੁਚਮਤਾ ਦੇ ਨਾਲ ਸਮੇਤ ਕੇਸ਼ੀ ਇਸ਼ਨਾਨ ਕਰਕੇ, ਸੁੱਚੇ ਵਸਤਰ ਪਾ ਕਰਕੇ, ਥਾਂ ਦੀ ਸੁਚਮਤਾ ਬਣਾ ਕਰਕੇ,
ਰਾਖ ਅਰਦਾਸ ਅਲਾਵੋ,
ਜਿਸ ਵੇਲੇ ਪੰਚਾਮ੍ਰਿਤ ਭਾਵ ਕੜਾ ਪ੍ਰਸ਼ਾਦ ਤਿਆਰ ਕਰੀ, ਇੱਕ ਟਗਾ ਰੱਖ ਕਰਕੇ ਅਰਦਾਸ ਬੇਨਤੀ ਕਰੀ ਪਰਮੇਸ਼ਰ ਅੱਗੇ,
ਹਾਜ਼ਰ ਹੋਵੋ ਆਨ ਤਬ,
ਤੇ ਇਸ ਵੇਲੇ ਅਸੀਂ ਉਸੇ ਸਮੇਂ ਆ ਕਰਕੇ ਹਾਜ਼ਰ ਹੋਵਾਂਗੇ, ਤੈਨੂੰ ਦਰਸ਼ਨ ਦੇ ਦੇਵਾਂਗੇ,
ਕਰਾਂ ਕਾਮਨਾ ਪੂਰ,
ਫਿਰ ਤੇਰੇ ਹਿਰਦੇ ਦੀ ਜੋ ਕਾਮਨਾ ਹੋਵੇਗੀ ਉਹ ਮਨੋਰਥ ਹੋਵੇਗਾ, ਪੂਰਾ ਕਰਾਂਗੇ।
ਆਸ਼ਕ ਹੈ ਬਹੁਤ ਧੀਰਜ ਦਇਓ,
ਇਸ ਤਰ੍ਹਾਂ ਕਹਿ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਸ ਸੁਧਰ ਸੈਨ ਰਾਜਾ ਨੂੰ ਧੀਰਜ ਦਿੱਤੀ ਹੈ।
ਜਗਮੂਰ,
ਜੋ ਰਾਜਾ ਸੁਧਰ ਸੈਨ ਸੀ ਉਸ ਦੇ ਸਾਰੇ ਹੀ ਸੰਸਾਰ ਦੇ ਸੁੰਦਰ ਪਦਾਰਥ ਔਰ ਸੁੰਦਰ ਮਨ ਦੀਆਂ ਇੱਛਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪੂਰੀਆਂ ਕਰ ਦਿੱਤੀਆਂ।
ਸਰਬ ਨਗਰ ਕੇ ਨਰ ਮਿਲੇ,
ਫਿਰ ਜਿੰਨੇ ਨਗਰ ਦੇ ਰਾਜੇ ਜਾਂ ਹੋਰ ਲੋਕ ਸਨ,
ਚੰਡੇ ਆਦਿ ਜਿਆਨ,
ਭਾਈ ਝੰਡਾ ਜੀ, ਭਾਈ ਇੰਦਰ ਸੈਨ ਜੀ, ਭਾਈ ਸੁਧਰ ਸੈਨ ਜੀ, ਜਿੰਨੇ ਹੋਰ ਨਗਰ ਦੇ ਲੋਕ ਸਨ, ਆ ਕਰਕੇ
ਤਿਨਕੋ ਧੀਰਜ ਦੇ ਗੁਰੂ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵਿਦਾ ਹੋਣ ਵਾਸਤੇ ਤਿਆਰ ਹੋਏ ਬੈਠੇ ਨੇ। ਸਭ ਨਗਰ ਦੇ ਲੋਕ ਇਕੱਤਰ ਹੋ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਲੈਣ ਦੀ ਉਡੀਕ ਵਿੱਚ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਭ ਨੂੰ ਉਪਦੇਸ਼ ਦੇ ਕਰਕੇ ਔਰ ਧੀਰਜ ਦੇ ਕਰਕੇ, ਫਿਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ ਬਸੀਹਰ ਨਗਰ ਤੋਂ ਅੱਗੇ ਨੂੰ ਚਾਲੇ ਪਾਏ ਨੇ। ਇੱਥੇ ਪ੍ਰਸੰਗ ਦੀ ਸਮਾਪਤੀ ਹੈ, ਕੱਲ ਨਵੇਂ ਇਤਿਹਾਸ ਦੀ ਆਰੰਭਤਾ ਹੋਵੇਗੀ। ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੱਲ ਦੇ ਪ੍ਰਸੰਗ ਦੇ ਵਿੱਚ ਇੱਕ ਨਵੇਂ ਨਗਰ ਦੇ ਵਿੱਚ ਜਾ ਕਰਕੇ ਮਧੁਰ ਸੈਨ ਰਾਜੇ ਨੂੰ ਉਪਦੇਸ਼ ਦੇਣਗੇ, ਉਹ ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਆਓ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਇਸੇ ਹੀ ਜਸ ਨੂੰ ਗਾਇਨ ਕਰਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗਦੇ ਹੋਏ ਤੁਰਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਆਨੰਦ ਮਾਣੀਏ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।